दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि जदों माही ने सतगुरां नूं साका सुनाया ते सतगुरु गोविंद सिंह जी कहिंदे ने माही नूं कि तेरे दसण दे मुताबक शेर मुहम्मद ने मलेर कोटले वाले ने हा दा नारा मारिया। सतगुरु जी कहिंदे ने कि दस उस सभा दे विच कोई होर भी ऐसा सी जिहदे हिरदे दे विच छोटियां बच्चियां नूं देख के दया आई होवे। परसों इथों तक कथा पहुंची सी, अज इथों अगे मैं प्रारंभ करदा। तब माही कर जोर उचारा मैं आछे कीनो निर तारा। ग्रंथाकार भाई संतोख सिंह जी लिखते ने हाथ जोड़ के फिर माही ने बेनती की है कि सच्चे पातशाह जी मैं चंगे तरीके दे नाल उस सिख नूं पुछी सी सारी वार्ता उस दे दसण दे मुताबक सच्चे पातशाह जी मैं पूरा निर्णय किया है कि शेर मुहम्मद तो बगैर किसी होर ने रता भी दया नूं धारण नहीं किया ते किसी ने भी हा दा नारा नहीं मारिया। शीर खोर इन दोष न लेश एव मलेरी कह बिन द्वेश। पाव के शेर मोहम्मद ने आख्या सी मलेर कोटले वाले ने के बगैर द्वेष तो तुसी इन्हां दे नाल द्वेष रचिया होया ए ते मासूम शीर खोर दुध पीण वाले बच्चे ने इन्हां दा रता मात्र भी कोई दोष नहीं। सुन कर श्री गुर बाक बखाना पायो नाश अब सब तुर काना। ग्रंथाकार भाई संतोख सिंह जी लिखते ने इस तों बाद फिर सतगुरु गोविंद सिंह सच्चे पातशाह जी ने अपने मुख तो वचन किया पायो नाश अब सब तुरकाना पाव के सारे दे सारे जिन्ने भी तुरक ने इन्हां सारयां दा विनाश हो जाएगा ए सारे दे सारे खत्म हो जाएंगे। सतगुरु सच्चे पातशाह जी ने इस तरह वचन किया। जिन्ना चिर सुनौदा रहा माही सत गुरु जी ने उंदी पा छड़ी जोश चढ़दे रहे बेअंत आके अग विच ही विच दबा छड़ी। एक काही दे बूटे नूं खोद दे रह सुरत गल्लां दे वल लगा छड़ी। सारी सुन के गल करतार सिंगा बोले तुरक दी जड़ पुटा छड़ी। कवि करतार सिंह जी क्लास वालिए लिखते ने कि सतगुरु गोविंद सिंह जी ने वचन किया कि मैं सारे तुरकां दी जड़ां नूं विनाश करांगा। ਇੱਕ ਮਲੇਰੀਅਨ ਕੀ ਜੜ ਰਹੇ ਅਪਰ ਤੁਰਕ ਸਭ ਹੀ ਜੜ ਦਹੈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੋਂ ਇਲਾਵਾ ਬਚਨ ਕੀਤਾ ਕਿ ਜਿਹੜੇ ਮਲੇਰ ਕੋਟਲੇ ਦੇ ਸ਼ੇਰ ਮੁਹੰਮਦ ਵਰਗੇ ਨੇ, ਭਾਵ ਕੇ ਜਿਹੜਾ ਸ਼ੇਰ ਮੁਹੰਮਦ ਹੈ, ਇਹਦੀ ਹੀ ਜੜ ਬਾਕੀ ਰਵੇਗੀ। ਬਾਕੀ ਜਿੰਨੇ ਵੀ ਸਾਰੇ ਦੇ ਸਾਰੇ ਤੁਰਕ ਨੇ, ਉਹਨਾਂ ਸਾਰਿਆਂ ਦੀਆਂ ਜੜਾਂ ਸੜ ਜਾਣਗੀਆਂ, ਖਤਮ ਹੋ ਜਾਣਗੀਆਂ। ਇਮ ਕਹਿ ਮੁਖ ਤੇ ਕਰਦ ਚਲਾਈ, ਕਾਹੂ ਬੂਟ ਜੜ ਕਾਟ ਗਵਾਈ। ਇਸ ਤਰ੍ਹਾਂ ਦਾ ਸਤਿਗੁਰਾਂ ਨੇ ਆਪਣੇ ਮੁਖ ਤੋਂ ਬਚਨ ਕੀਤਾ ਤੇ ਜਿਹੜਾ ਉਹ ਕਾਹੀ ਦਾ ਬੂਟਾ ਸੀ, ਜਿਹਦੀਆਂ ਜੜਾਂ ਤੋਂ ਮਿੱਟੀ ਸਤਿਗੁਰਾਂ ਨੇ ਪਹਿਲਾਂ ਹੀ ਪਾਸੇ ਹੌਲੀ ਹੌਲੀ ਕਰ ਦਿੱਤੀ ਸੀ, ਉਹਦੇ ਤੇ ਕਰਦ ਚਲਾਈ ਹੈ, ਕਟਾਰ ਫੇਰੀ ਹੈ, ਕਾਹੂ ਬੂਟ ਜੜ ਕਾਟ ਗਵਾਏ, ਤੇ ਉਸ ਸਾਰੇ ਬੂਟੇ ਦੀ, ਕਾਹੀ ਦੇ ਬੂਟੇ ਦੀ ਜੜ ਨੂੰ ਕੱਟ ਦਿੱਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ, ਜਿਵੇਂ ਇਸ ਕੀ ਜੜ ਕਾਟ ਉਖਾਰੀ, ਤਥਾ ਤੁਰਕ ਕੀ ਬਿਨ ਸਹਿ ਸਾਰੀ। ਨਾਲ ਹੀ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਸ ਤਰ੍ਹਾਂ ਇਸ ਕਾਹੀ ਦੇ ਬੂਟੇ ਦੀਆਂ ਜੜਾਂ ਖਾਲੀ ਕਰਕੇ ਬੂਟੇ ਨੂੰ ਜੜਾਂ ਸਮੇਤ ਅਸੀਂ ਉਖਾੜ ਦਿੱਤਾ, ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਮਾਨੋ ਇਹ ਕਾਹੀ ਦੇ ਬੂਟੇ ਦੀਆਂ ਜੜਾਂ ਨਹੀਂ ਪੁੱਟੀਆਂ, ਇਹ ਸਾਰਿਆਂ ਤੁਰਕਾਂ ਦੀਆਂ ਜੜਾਂ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਪੁੱਟ ਦਿੱਤੀਆਂ ਨੇ, ਵਿਨਾਸ਼ ਕਰ ਦਿੱਤੀਆਂ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਕਿ ਸਤਿਗੁਰਾਂ ਨੇ ਕਾਹੀ ਦਾ ਬੂਟਾ ਸਾਰਾ ਜੜਾਂ ਦੇ ਸਮੇਤ ਪੁੱਟ ਦਿੱਤਾ ਤੇ ਬਾਅਦ ਦੇ ਵਿੱਚ ਇੱਕ ਛੋਟਾ ਜਿਹਾ ਤਿਨਕਾ ਲਾ ਕੇ ਥੱਲੇ ਆਪਣੇ ਚਰਨ ਦੇ ਅੰਗੂਠੇ ਦੇ ਨਾਲ ਦੱਬਿਆ ਤੇ ਬਚਨ ਕੀਤਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਿ ਬਾਕੀ ਸਾਰਿਆਂ ਤੁਰਕਾਂ ਦੀਆਂ ਜੜਾਂ ਵਿਨਾਸ਼ ਹੋ ਜਾਣਗੀਆਂ, ਇਹ ਜੋ ਮਲੇਰ ਕੋਟਲੇ ਵਾਲਾ ਸ਼ੇਰ ਮੁਹੰਮਦ ਹੈ ਇਹਦੀ ਜੜ ਬਰਕਰਾਰ ਰਵੇਗੀ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਕਿ ਮੈਂ ਤੇ ਸਾਰਿਆਂ ਤੁਰਕਾਂ ਦੀਆਂ ਜੜਾਂ ਪੁੱਟ ਦਿੱਤੀਆਂ ਸਨ, ਪਰ ਇਹਨਾਂ ਮਲੇਰ ਕੋਟਲਿਆਂ ਨੇ ਅਜੇ ਰੱਖ ਲਈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ ਕਿ ਸਤਿਗੁਰਾਂ ਨੇ ਆਖਿਆ ਮੈਂ ਸਾਰਿਆਂ ਤੁਰਕਾਂ ਦੀਆਂ ਜੜਾਂ ਵਿਨਾਸ਼ ਕਰਾਂਗਾ। ਕੇਤਕ ਦਿਨ ਮੈਂ ਹੋਏ ਵਿਨਾਸ਼ਾ, ਬਿਸਮਾਵੈ ਜਗ ਦੇਖ ਤਮਾਸ਼ਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਥੋੜੇ ਸਮੇਂ ਤੋਂ ਬਾਅਦ ਹੀ ਤੁਰਕਾਂ ਦਾ ਵਿਨਾਸ਼ ਹੋ ਜਾਵੇਗਾ, ਬਿਸਮਾਵੈ ਜਗ ਦੇਖ ਤਮਾਸ਼ਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਐਸੇ ਵਿਨਾਸ਼ ਦੇ ਤਮਾਸ਼ੇ ਨੂੰ ਦੇਖ ਕੇ ਜਗਤ ਅਸਚਰਜ ਹੋਵੇਗਾ, ਹੈਰਾਨ ਹੋਵੇਗਾ। ਦਿਓ ਸਰਾਪ ਗੁਰ ਕੁੱਪੇ ਕਨੇਰੇ, ਰਾਜ ਤੇਜ ਕੋ ਮੂਲ ਉਖੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਓ ਸਰਾਪ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਕ੍ਰੋਧ ਦੇ ਵਿੱਚ ਆਏ ਤੇ ਸਤਿਗੁਰਾਂ ਨੇ ਸਰਾਪ ਦਿੱਤਾ, ਰਾਜ ਦਾ ਜਿਹੜਾ ਤੇਜ ਹੈ ਉਹਦਾ ਮੂਲ ਹੀ ਤੁਰਕਾਂ ਦਾ ਪੁੱਟਿਆ ਜਾਏਗਾ। ਪੁਰ ਸਿਰਾਂਦ ਮੈਂ ਪਾਪ ਕਨੇਰਾ, ਉਜਰ ਜਾਹ ਲੈ ਕਸ਼ਟ ਬਡੇਰਾ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿਰੰਦ ਦੀ ਪੁਰੀ ਨੂੰ, ਉਸ ਨਗਰ ਨੂੰ ਵੀ ਸਰਾਪ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਸਰੰਦ ਨਗਰ ਹੈ, ਜਿੱਥੇ ਕਿ ਬਹੁਤ ਵੱਡਾ ਪਾਪ ਹੋਇਆ, ਇਹ ਸਰੰਦ ਵੀ ਨਗਰ ਉਜੜ ਜਾਵੇਗਾ ਤੇ ਬਹੁਤ ਜ਼ਿਆਦਾ ਦੁੱਖ ਪੈਣਗੇ। ਸਿੱਖ ਹਮਾਰੇ ਮਾਰੇ ਉਜਾਰ, ਛੀਨ ਰਾਜ ਤਨ ਵਹਿਰ ਨਿਕਾਰ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਸਾਡੇ ਜਿਹੜੇ ਸਿੱਖ ਨੇ ਉਹ ਮਾਰਨਗੇ, ਉਜਾੜਨਗੇ, ਇਸ ਸਰੰਦ ਨਗਰ ਨੂੰ ਮਾਰਿਆ ਜਾਵੇਗਾ, ਲੁੱਟਿਆ ਜਾਵੇਗਾ, ਰਾਜ ਧਨ ਸਾਰੇ ਦਾ ਸਾਰਾ ਮੇਰੇ ਖਾਲਸੇ ਖੋਹ ਲੈਣਗੇ ਤੇ ਬਹੁਤ ਜ਼ਿਆਦਾ ਬਿਪਤਾ ਸਰੰਦ ਨਗਰ ਦੇ ਉੱਤੇ ਵਾਪਰੇਗੀ। ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਆਣ ਕੇ ਸਰੰਦ ਨੂੰ ਲੁੱਟਿਆ, ਫਤਿਹ ਕੀਤਾ ਤੇ ਬਹੁਤ ਜ਼ਿਆਦਾ ਵਿਨਾਸ਼ ਕੀਤਾ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਬਚਨ ਕੀਤਾ ਸੀ। ਬੰਦਾ ਸਿੰਘ ਬਹਾਦਰ ਨੇ ਸਤਿਗੁਰਾਂ ਦੇ ਬਚਨ ਨੂੰ ਸਤ ਕਰਕੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਦਿਖਾਇਆ, ਸਰੰਦ ਦੀ ਇੱਟ ਦੇ ਨਾਲ ਇੱਟ ਖੜਕਾਈ। ਆਮ ਤੌਰ ਦੇ ਉੱਤੇ ਮੁਹਾਵਰਾ ਵੀ ਵਰਤਿਆ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ, ਐਸਾ ਕੁਝ ਕੀਤਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਬਚਨ ਕੀਤੇ ਉਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ। ਬਾਕੀ ਰਹਿ ਗਈ ਜੜ ਮਲੇਰੀਆਂ ਦੀ, ਕਾਇਮ ਸਦਾ ਲਈ ਖਾਣ ਦਾਨ ਹੋਵੇ। ਜੜ ਰਹੇਗੀ ਨਾ ਇੱਧਰ ਕਿਸੇ ਦੀ ਵੀ ਨਗਾਰ ਬੰਦ, ਜਿਹੜਾ ਮੁਸਲਮਾਨ ਹੋਵੇ। ਤੁਰਕ ਰਾਜ ਦੀ ਜੜ ਹੈ ਗਈ ਪੁੱਟੀ, ਥੋੜੇ ਚਿਰ ਨੂੰ ਜ਼ਹਿਰ ਜਹਾਨ ਹੋਵੇ। ਜਿਸ ਸ਼ਹਿਰ ਅੰਦਰ ਏਡਾ ਪਾਪ ਹੋਇਆ, ਗੁਰੂ ਮਾਰੀ ਸਰੰਦ ਵੀਰਾਨ ਹੋਵੇ। ਇੱਟ ਇਸ ਦੀ ਜੋ ਵਿੱਚ ਦਰਿਆ ਸੁੱਟੇ, ਸਤਿਗੁਰੂ ਉਸ ਤੇ ਮਿਹਰਬਾਨ ਹੋਵੇ। ਦੁੱਖ ਪਾ ਕੇ ਸਣੇ ਪਰਿਵਾਰ ਮਰੇ, ਖਾਂਵ ਜੀਦੇ ਦਾ ਦੂਰ ਨਿਸ਼ਾਨ ਹੋਵੇ। ਇਸ ਪਾਪ ਦੇ ਬਦਲੇ ਲਏ ਸਾਰੇ, ਜਦੋਂ ਪੰਥ ਮੇਰਾ ਬਲਵਾਨ ਹੋਵੇ। ਆਕੀ ਖਾਨ ਅਮੀਰ ਨਾ ਕੋਈ ਰਹਿਸੀ, ਤੇਜ ਸਿੰਘਾਂ ਦਾ ਆਣ ਮਹਾਨ ਹੋਵੇ। ਸਾਰੇ ਬਦਲੇ ਖਾਲਸਾ ਲਏਗਾ ਜੀ, ਘਰ ਘਰ ਵੀਰਾਨ ਤੁਰਕਾਨ ਹੋਵੇ। ਗਈ ਤੁਰਕ ਦੀ ਵਾਰੀ ਕਰਤਾਰ ਸਿੰਘਾ ਵਾਲੀ, ਹੋਰ ਕੋਈ ਹਿੰਦੁਸਤਾਨ ਹੋਵੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ। ਸੰਪਾਦਕ ਜੀ ਲਿਖਦੇ ਨੇ ਕਿ ਇਸੇ ਹੀ ਬਚਨ ਨੂੰ ਮੰਨ ਕੇ ਸਿੰਘਾਂ ਨੇ ਖਵਾਜੇ ਖਿਜਰ ਵਰਗਿਆਂ ਮਲੇਰੀਆ ਖਾਨਾਂ ਨੂੰ ਬਰਬਾਦ ਕਰਕੇ ਸ਼ੇਰ ਮੁਹੰਮਦ ਦੇ ਖਾਨਦਾਨ ਨੂੰ ਅਰਾਜ ਪ੍ਰਤਾਪ ਦੇ ਕੇ ਸਦਾ ਲਈ ਅਟਲ ਰੱਖਿਆ, ਤੇ ਫੇਰ ਵੀ ਸਦਾ ਹੀ ਖਾਲਸਾ ਸਹਾਇਤਾ ਕਰਦਾ ਰਿਹਾ। ਉਹ ਵੀ ਹੁਣ ਤੱਕ ਗੁਰਾਂ ਦੇ ਇਸ ਅਹਿਸਾਨ ਨੂੰ ਮੰਨਦੇ ਚਲੇ ਆ ਰਹੇ ਨੇ, ਜਿਹੜੇ ਕਿ ਸ਼ੇਰ ਮੁਹੰਮਦ ਦੇ ਅਗਲੇ ਆਉਣ ਵਾਲੇ ਪਰਿਵਾਰ ਦੇ ਅੰਸ਼ ਦੇ ਜੀ ਨੇ। ਇਸ ਤੋਂ ਇਲਾਵਾ ਥੋੜੇ ਸਾਲਾਂ ਦੀ ਗੱਲ ਹੈ, ਕੁਝ ਹੀ ਸਾਲਾਂ ਦੀ, ਕਿ ਮਲੇਰਕੋਟਲੇ ਦੇ ਵਿੱਚ ਇਸੇ ਹੀ ਸ਼ੇਰ ਮੁਹੰਮਦ ਦੀ ਕੋਈ ਯਾਦਗਾਰ ਦੇ ਵਾਸਤੇ ਉਹਨਾਂ ਨੇ ਜਗ੍ਹਾ ਬਣਾਈ, ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ 1,00,000 ਰੁਪਇਆ ਸਹਾਇਤਾ ਦੇ ਵਜੋਂ ਦਿੱਤਾ, ਕਿਉਂਕਿ ਸਤਿਗੁਰਾਂ ਨੇ ਸਮਝਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਹਿਬਜ਼ਾਦਿਆਂ ਦੇ ਵਾਸਤੇ ਇਸ ਸ਼ੇਰ ਮੁਹੰਮਦ ਨੇ ਹਾਂ ਦਾ ਨਾਰਾ ਮਾਰਿਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਬਣਾਉਣ ਦੇ ਵਿੱਚ 1,00,000 ਰੁਪਏ ਦੀ ਸਹਾਇਤਾ ਕੀਤੀ। ਜਿਹੜੇ ਸਤਿਗੁਰਾਂ ਦੇ ਨਿੱਜੀ ਸੇਵਕ ਨੇ ਉਹਨਾਂ ਨੇ ਮੈਨੂੰ ਇਹ ਵਚਨ ਸੁਣਾਇਆ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੋਹਣਿਓ ਸਰਾਪ ਗੁਰ ਤੇ ਜਬੈ, ਬਿਸਮਿਓ ਕੱਲਾ ਰਾਏ, ਮੈਂ ਸੰਗੀ ਤੁਰ ਕਾਣ ਕੋ ਤੈਨੂੰ ਸੰਗ ਜੜ ਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਸਰਾਪ ਦਿੱਤੇ, ਤੇ ਜਿਹੜਾ ਅਸੀਂ ਕੱਲਾ ਰਾਏ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ, ਤੇ ਸੋਚਣ ਲੱਗਾ ਕਿ ਮੈਂ ਵੀ ਤੇ ਤੁਰਕ ਹਾਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਤੁਰਕਾਂ ਦਾ ਨਾਂ ਲੈ ਕੇ ਹੀ ਉਹਨਾਂ ਦੀਆਂ ਜੜਾਂ ਦਾ ਵਿਨਾਸ਼ ਕਰਨ ਦੇ ਵਾਸਤੇ ਆਖਿਆ, ਸਿਰਫ ਸ਼ੇਰ ਮੁਹੰਮਦ ਦੀ ਸਤਿਗੁਰਾਂ ਨੇ ਰੱਖਿਆ ਕੀਤੀ। ਰਾਹੇ ਉਹ ਸਮੀਪ ਨਹੀਂ ਕਰ ਜੋੜੇ, ਨਹੀਂ ਬਖਸ਼ਾਇਓ ਗੁਰੂ ਨੇ ਹੋਰੇ। ਰਾਏ ਕੱਲਾ ਬੜਾ ਪਛਤਾਵਾ ਕਰਨ ਲੱਗਾ ਕਿ ਮੈਂ ਤੇ ਲਾਗੇ ਹੀ ਸਤਿਗੁਰਾਂ ਦੇ ਬੈਠਾ ਹੋਇਆ ਸਾਂ, ਹੱਥ ਜੋੜ ਕੇ ਮੇਰੇ ਦੇਖਦਿਆਂ ਹੀ ਸਤਿਗੁਰਾਂ ਨੇ ਐਸੇ ਬਚਨ ਕਰ ਦਿੱਤੇ, ਪਰ ਮੇਰੀ ਮੱਤ ਮਾਰੀ ਗਈ, ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਆਪਣੇ ਆਪ ਨੂੰ ਬਖਸ਼ਾਇਆ ਨੀ। ਆਪ ਪੀ ਸਮੋ ਲਿਓ ਬਖਸ਼ਾਏ, ਇਮ ਨਿਸ਼ਚੈ ਮਨ ਮੈਂ ਠਹਿਰਾਏ। ਰਾਏ ਕੱਲਾ ਬੜਾ ਡਰਿਆ, ਤੇ ਫੇਰ ਉਸਨੇ ਮਨ ਦੇ ਵਿੱਚ ਵਿਚਾਰ ਕੀਤੇ ਕਿ ਅਜੇ ਵੀ ਬਹੁਤਾ ਸਮਾਂ ਬਤੀਤ ਨਹੀਂ ਹੋਇਆ, ਮੈਨੂੰ ਚਾਹੀਦਾ ਹੈ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਾਂ ਤੇ ਆਪਣੇ ਆਪ ਨੂੰ ਬਖਸ਼ਾ ਲਵਾਂ। ਇਸ ਤਰ੍ਹਾਂ ਦਾ ਨਿਸ਼ਚਾ ਉਹਨੇ ਮਨ ਦੇ ਵਿੱਚ ਠਹਿਰਾਇਆ। ਉੱਠੇ ਉਹ ਸਭਾ ਤੇ ਜੁਗ ਕਰ ਜੋੜੇ, ਸ੍ਰੀ ਪ੍ਰਭ ਕਿਰਪਾ ਕਰੋ ਮਮ ਓਰੇ। ਰਾਏ ਕੱਲਾ ਸਭਾ ਦੇ ਵਿੱਚ ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਕਹਿੰਦਾ ਹੈ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਪ੍ਰਭੂ ਜੀ, ਮੇਰੇ ਤੇ ਕਿਰਪਾ ਦਾ ਰਹਿਮ ਦਾ ਹੱਥ ਰੱਖੋ। ਦਾਸ ਕਦੀ ਮੇਰਾ ਵਰ ਕੇਰਾ ਤੁਰਕਣ ਸਨ ਕਿਛ ਹਿੱਤ ਨਹੀਂ ਮੇਰਾ। ਰਾਏ ਕੱਲਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੈਂ ਤੇ ਮੁੱਢ ਕਦੀਮ ਤੋਂ ਤੁਹਾਡਾ ਸੱਚੇ ਪਾਤਸ਼ਾਹ ਜੀ ਸਿੱਖ ਹਾਂ, ਤੁਹਾਡਾ ਦਾਸ ਹਾਂ ਸੱਚੇ ਪਾਤਸ਼ਾਹ ਜੀ। ਬਾਕੀ ਦੇ ਤੁਰਕਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਮੇਰਾ ਕੋਈ ਹਿੱਤ ਨਹੀਂ ਹੈ, ਕੋਈ ਲੈਣ ਦੇ ਨਹੀਂ। ਤਿੰਨ ਕੇ ਸਾਥ ਨਾ ਮੋਹ ਮਿਲਾਓ, ਆਪਣੇ ਸਰਾਪ ਤੇ ਪ੍ਰਥਕ ਬਚਾਓ। ਰਾਏ ਕੱਲੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਬਾਕੀ ਦੇ ਤੁਰਕਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਮੈਨੂੰ ਨਾ ਮਿਲਾਓ, ਮੈਂ ਉਹਨਾਂ ਦਾ ਸਾਥੀ ਨਹੀਂ ਹੈ। ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਆਪਣੇ ਦਿੱਤੇ ਹੋਏ ਸਰਾਪ ਤੋਂ ਮੇਰੀ ਰੱਖਿਆ ਕਰੋ, ਮੈਂ ਬਾਕੀ ਦੇ ਤੁਰਕਾਂ ਤੋਂ ਵੱਖਰਾ ਹਾਂ। ਵੱਖਰਾ ਕਰਕੇ ਸੱਚੇ ਪਾਤਸ਼ਾਹ ਜੀ ਮੇਰੀ ਰੱਖਿਆ ਕਰੋ, ਮੈਨੂੰ ਉਹਨਾਂ ਬਾਕੀ ਦੇ ਤੁਰਕਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਨਾ ਮਿਲਾਓ। ਉਸ ਵੇਲੇ ਇਸ ਤਰੀਕੇ ਦੇ ਨਾਲ ਰਾਏ ਕੱਲੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਸੁਣ ਸਤਿਗੁਰਾਂ ਦੇ ਬਚਨ ਕੋਪ ਭਰੇ, ਰਾਏ ਕੱਲੇ ਨੇ ਅਰਜ ਸੁਣਾਈ ਏ ਜੀ, ਮੇਰਾ ਗੁਰੂ ਜੀ ਕੀ ਕਸੂਰ ਦੱਸੋ, ਉਹਨਾਂ ਨਾਲ ਨਾ ਮੈਨੂੰ ਰਲਾਈ ਏ ਜੀ। ਕੌਮ ਤੁਰਕ ਨੂੰ ਤੁਸਾਂ ਸਰਾਪ ਦਿੱਤਾ, ਹੱਥ ਦੇ ਕੇ ਮੈਨੂੰ ਬਚਾਈ ਏ ਜੀ। ਮੈਨੂੰ ਆਪਣਾ ਜਾਣ ਕਰਤਾਰ ਸਿੰਘਾ, ਮੇਰੀ ਜਗ ਤੇ ਜੜ ਰਖਾਈ ਏ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਰਾਏ ਕੱਲੇ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਜੀ ਬਾਕੀ ਦੇ ਤੁਰਕਾਂ ਦੇ ਨਾਲ ਮੈਨੂੰ ਨਾ ਰਲਾਓ, ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਇਹ ਬਚਨ ਕਰੋ ਕਿ ਮੇਰੀ ਜੜ ਖਤਮ ਨਾ ਹੋਵੇ। ਜਿਸ ਤਰ੍ਹਾਂ ਸ਼ੇਰ ਮੁਹੰਮਦ ਦੀ ਜੜ ਨੂੰ ਨਾ ਖਤਮ ਹੋਣ ਦਾ ਸੱਚੇ ਪਾਤਸ਼ਾਹ ਜੀ ਤੁਸੀਂ ਵਰਦਾਨ ਦਿੱਤਾ, ਮੇਰੇ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਅਰਜ ਕੀਤੀ ਰਾਏ ਕੱਲੇ ਨੇ। ਸ੍ਰੀ ਗੁਰ ਕਹਿ ਪ੍ਰਥਮ ਕੇ ਸਮੇ, ਆਪਣੋ ਹੇਤ ਕਹਿਣ ਥੋ ਹਮੇ। ਜਦੋਂ ਰਾਏ ਕੱਲੇ ਨੇ ਅਰਜ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪ੍ਰਥਮ ਕੇ ਸਮੇ ਪਾਪ ਕੇ ਪਹਿਲਾਂ, ਜਦੋਂ ਮੈਂ ਸਰਾਪ ਦੇ ਰਿਹਾ ਸੀ ਤੈਨੂੰ ਚਾਹੀਦਾ ਸੀ ਉਸੇ ਵੇਲੇ, ਆਪਣੋ ਹੇਤ ਕਹਿਣ ਤੋਂ ਹਮੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਹਿਲੇ ਸਮੇ ਦੇ ਵਿੱਚ ਜਦੋਂ ਕਿ ਮੈਂ ਸਰਾਪ ਦੇ ਰਿਹਾ ਸਾਂ ਉਸ ਵੇਲੇ ਤੈਨੂੰ ਅਰਜ ਕਰਨੀ ਚਾਹੀਦੀ ਸੀ ਆਪਣੇ ਹਿੱਤ ਦੇ ਵਾਸਤੇ ਕਿ ਮੇਰੇ ਤੇ ਕਿਰਪਾ ਕਰੋ, ਪਰ ਸਤਿਗੁਰੂ ਜੀ ਕਹਿੰਦੇ ਨੇ ਹੁਣ ਤੇ ਸਮਾਂ ਲੰਘ ਗਿਆ, ਤੂੰ ਹੁਣ ਬੇਨਤੀ ਕਰਦਾ। ਦੇਤ ਸਰਾਪ ਕੋ ਲੇਤ ਬਚਾਏ, ਤੁਰਕਣ ਗਣ ਤੇ ਪ੍ਰਥਕ ਬਣਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਉਸ ਵੇਲੇ ਅਰਜ ਕਰਦਾ ਅਸੀਂ ਤੈਨੂੰ ਸਰਾਪ ਤੋਂ ਬਚਾ ਲੈਂਦੇ ਤੁਰਕਾਂ ਤੋਂ ਵੱਖਰਾ ਕਰਕੇ, ਪਰ ਸਤਿਗੁਰੂ ਜੀ ਕਹਿੰਦੇ ਨੇ ਉਦੋਂ ਤੂੰ ਅਰਜ ਨਹੀਂ ਕੀਤੀ ਜਦੋਂ ਸਰਾਪ ਦੇ ਰਹੇ ਸੀ, ਹੁਣ ਜਦੋਂ ਸਰਾਪ ਮੂੰਹ ਦੇ ਵਿੱਚੋਂ ਨਿਕਲ ਚੁੱਕਿਆ ਤੇ ਫੇਰ ਤੂੰ ਬੇਨਤੀ ਕਰਦਾ ਅਰਜ ਕਰਦਾ। ਸੁਣ ਤਰਾਏ ਕੱਲੇ ਤਬ ਕਹਿਓ, ਇਤੋ ਕੋਪ ਮੈਂ ਨਾਹਣ ਲਹਿਓ। ਹੱਥ ਜੋੜ ਕੇ ਰਾਏ ਕੱਲੇ ਨੇ ਅਰਜ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਤੋਂ ਕੋਪ ਮੈਂ ਨਾਹਣ ਲਹਿਓ। ਸੱਚੇ ਪਾਤਸ਼ਾਹ ਜੀ ਮੈਂ ਨਹੀਂ ਸੀ ਜਾਣਦਾ ਕਿ ਇੰਨਾ ਜ਼ਿਆਦਾ ਕ੍ਰੋਧ ਦੇ ਵਿੱਚ ਆਣ ਕੇ ਤੁਸੀਂ ਇੰਨਾ ਵੱਡਾ ਸਰਾਪ ਦੇ ਦਿਓਗੇ। ਅਬ ਪੀ ਸ਼ਰਨ ਪਰੇ ਕੀ ਰਾਖੋ, ਦਾਸ ਜਾਣ ਬਖਸ਼ਣ ਅਭੀ ਲਾਖੋ। ਸੱਚੇ ਪਾਤਸ਼ਾਹ ਜੀ ਹੁਣ ਵੀ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਡਿੱਗਿਆ ਹੋਇਆ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮੇਰੀ ਲੱਜ ਪੱਤ ਨੂੰ ਰੱਖੋ, ਮੈਂ ਸੱਚੇ ਪਾਤਸ਼ਾਹ ਜੀ ਤੁਹਾਡਾ ਦਾਸ ਹਾਂ, ਇਸ ਕਰਕੇ ਆਪਣਾ ਦਾਸ ਜਾਣ ਕੇ ਮੇਰੇ ਤੇ ਰਹਿਮ ਖਾਓ।
ਮੇਰਾ ਰਾਜ ਤੇਜ ਰੱਖ ਲੀਜੈ, ਪਰ ਉਹ ਸ਼ਰਨ ਅਬ ਕਰੁਣਾ ਕੀਜੈ।
ਰਾਏ ਕੱਲਾ ਕਹਿੰਦਾ ਕਿ ਸੱਚੇ ਪਾਤਸ਼ਾਹ ਮੇਰਾ ਰਾਜ ਤੇ ਰਾਜ ਦਾ ਸਾਰੇ ਦਾ ਸਾਰਾ ਪ੍ਰਤਾਪ ਸੱਚੇ ਪਾਤਸ਼ਾਹ ਜੀ ਤੁਸੀਂ ਰੱਖ ਦਿਓ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਡਿੱਗਿਆ ਹੋਇਆ, ਮੇਰੇ ਤੇ ਕਰਣਾ ਕਰੋ, ਮੇਰੇ ਤੇ ਦਇਆ ਕਰੋ।
ਪੌਣ ਸ੍ਰੀ ਗੁਰ ਤੇ ਸੰਗ ਬਖਾਨਾ, ਮਿਟ ਕੇ ਮੈਂ ਸਕੈ ਜੇ ਸੱਚ ਹੋਏ ਜਾਣਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਮਿਟ ਕੇ ਮੈਂ ਸਕੈ ਜੇ ਸੱਚ ਹੋਏ ਜਾਣਾ, ਜਿਹੜੇ ਬਚਨ ਨੂੰ ਅਸੀਂ ਸੱਚਾ ਹੋਣ ਦੇ ਵਾਸਤੇ ਕਹਿ ਦਿੱਤਾ ਹੈ, ਹੇ ਰਾਏ ਕੱਲੇ ਉਹ ਕਿਵੇਂ ਮਿਟ ਸਕਦਾ ਹੈ, ਉਹ ਕਿਵੇਂ ਮੁੱਕ ਸਕਦਾ ਹੈ।
ਹੋਣ ਹਾਰ ਤੁਰ ਕਣ ਘਰ ਖੋਵਾ, ਨਿਤ ਅਪਰਾਧ ਕਰਤ ਹੀ ਜੋਵਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਸ਼ਰਾਬ ਦੇਣ ਦੀ ਗੱਲ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਹੋਣ ਹਾਰ ਹੈ ਉਹੀ ਤੁਰਕਾਂ ਦੇ ਘਰਾਂ ਨੂੰ ਖਤਮ ਕਰੇਗੀ। ਜਿਹੜੇ ਤੁਰਕ ਹਮੇਸ਼ਾ ਅਪਰਾਧ ਕਰਦੇ ਨੇ, ਪਾਪ ਕਰਦੇ ਨੇ, ਉਹਨਾਂ ਦੇ ਘਰ ਕਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਬਤ ਰਹਿ ਸਕਦੇ ਨੇ।
ਨਹੀਂ ਨਗਾਰ ਬੰਦ ਕੋ ਰਹਿ, ਤੇਜ ਛੀਨਤਾ ਨਿਤ ਪ੍ਰਤੀਲ ਹੈ।
ਸਤਿਗੁਰੂ ਜੀ ਕਹਿੰਦੇ ਨੇ ਤੁਰਕਾਂ ਦਾ ਨਗਾਰਾ ਵਜਾਉਣ ਵਾਲਾ ਵੀ ਕੋਈ ਬਾਕੀ ਨਹੀਂ ਬਚੇਗਾ। ਹੌਲੀ ਹੌਲੀ ਜਿਹੜਾ ਤੇਜ ਹੈ ਉਹ ਖੀਨ ਹੁੰਦਾ ਜਾਵੇਗਾ, ਖਤਮ ਹੁੰਦਾ ਜਾਵੇਗਾ।
ਅਬ ਕਿਸੈ ਕੋ ਸਣ ਰਾਜ, ਚੱਕਰਵਰਤ ਕੋ ਸਿਰ ਪਰ ਤਾਜ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਵੇਲੇ 2100 ਕੁਆਂ ਦੇ ਵਿੱਚ ਰਾਜ ਫੈਲਿਆ ਹੋਇਆ। ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਉਹ ਚੱਕਰਵਰਤੀ ਰਾਜਾ ਬਣ ਕੇ ਬੈਠਾ ਹੋਇਆ, ਔਰ ਉਹਨੇ ਆਪਣੇ ਵੱਡੇ ਰਾਜ ਦਾ ਜਿਹੜਾ ਮੁਕਟ ਹੈ ਉਹਨੂੰ ਸਿਰ ਦੇ ਉੱਤੇ ਪਹਿਨਿਆ।
ਥੋੜੇ ਦਿਨ ਮੈਂ ਇਮ ਹੋਏ ਹਨ, ਨੀਠ ਨੀਠ ਜਿਨ ਕੀ ਗੁਜ਼ਰਾਨਾ।
ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜੇ ਸਮੇਂ ਦੇ ਵਿੱਚ ਹੀ ਇਸ ਤਰ੍ਹਾਂ ਦੀ ਹਾਨੀ ਹੋਵੇਗੀ, ਇਸ ਤਰ੍ਹਾਂ ਦੀ ਹਾਲਤ ਤੁਰਕਾਂ ਦੀ ਹੋ ਜਾਵੇਗੀ ਕਿ ਮਸਾਂ ਮਸਾਂ ਆਪਣੇ ਗੁਜ਼ਾਰੇ ਨੂੰ ਇਹ ਤੋਰਨਗੇ।
ਜੇ ਸਰੰਦ ਮੈਂ ਸਾਹਿਬ ਜ਼ਾਦੇ, ਕਰੀ ਅਵਗਿਆ ਤੁਰਕਣ ਬਾਦੇ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿਸ ਸਰੰਦ ਨਗਰ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਬਹੁਤ ਵੱਡੀ ਤੁਰਕਾਂ ਨੇ ਜਿਸ ਜਗ੍ਹਾ ਦੇ ਉੱਤੇ ਅਵਗਿਆ ਕੀਤੀ, ਉਹਦਾ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਵਿਨਾਸ਼ ਜ਼ਰੂਰ ਹੋਵੇਗਾ।
ਬੱਡੀ ਬਸੈ ਕੋ ਸਣ ਲੱਗ ਜੋਈ, ਧਨੀ ਕਨੀ ਮਹਲਾਇਤ ਹੋਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਸਰੰਦ ਨਗਰੀ ਕੁਆਂ ਤੱਕ ਵਸਦੀ ਹੈ, ਧਨੀ ਕਨੀ ਮਹਿਲਾਦਿਕ ਹੋਈ, ਭਾਵ ਕਿ ਜਿਸ ਨਗਰੀ ਦੇ ਵਿੱਚ ਬਹੁਤ ਵੱਡੇ ਵੱਡੇ ਧਨਾੜ ਰਹਿੰਦੇ ਨੇ ਤੇ ਜਿਨ੍ਹਾਂ ਦੇ ਬਹੁਤ ਉੱਚੇ ਉੱਚੇ ਮਹੱਲ ਬਣੇ ਹੋਏ ਨੇ, ਇਹ ਮਹੱਲ ਤੇ ਧਨਾੜ ਨਹੀਂ ਬਚਣਗੇ।
ਸਕਲ ਸਦਨ ਕੀ ਜਾਰਾਂ ਉਖਰ ਹੈ, ਖੇਤੀ ਬਾਹਣ ਬੋਵਨ ਕਰ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਦੀਆਂ ਜੜਾਂ ਖਤਮ ਹੋ ਜਾਣਗੀਆਂ, ਉਖੜ ਜਾਣਗੀਆਂ, ਖੇਤੀ ਬਾਹਣ ਬੋਵਣ ਕਰ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਰੰਦ ਨਗਰੀ ਇਸ ਤਰ੍ਹਾਂ ਪੱਧਰੀ ਹੋ ਜਾਵੇਗੀ ਜਿਵੇਂ ਖੇਤ ਪੱਧਰੇ ਹੁੰਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਖੇਤੀ ਵਾਹ ਕੇ ਹੀ ਫਿਰ ਇੱਥੋਂ ਦੇ ਲੋਕ ਗੁਜ਼ਾਰਾ ਕਰਨਗੇ।
ਅਸ ਫਲ ਪ੍ਰਾਪਤ ਪਾਪਣ ਕੇਰਾ, ਤੁਰਕ ਰਾਜ ਕੋ ਹੋਏ ਨਵੇਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਐਸੇ ਵੱਡੇ ਪਾਪਾਂ ਦਾ ਫਲ ਪਾਪਾਂ ਵਾਲਾ ਐਸਾ ਮਿਲੇਗਾ ਕਿ ਤੁਰਕਾਂ ਦੇ ਰਾਜ ਦਾ ਖਾਤਮਾ ਹੋ ਜਾਵੇਗਾ, ਨਵੇੜਾ ਹੋ ਜਾਏਗਾ।
ਦੋਏ ਬਾਰ ਕਹਿ ਕੱਲਾ ਰਾਉ, ਪਯੋ ਲਚਾਰ ਮਹਾ ਪਛਤਾਉ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਰਾਏ ਕੱਲੇ ਨੇ ਦੋ ਵਾਰੀ ਬੇਨਤੀ ਕੀਤੀ ਬਖਸ਼ਬੰਦੀ ਦੇ ਵਾਸਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਦੋਵੇਂ ਵਾਰੀ ਇਸ ਤਰ੍ਹਾਂ ਦੇ ਬਚਨ ਕੀਤੇ ਕਿ ਜੇ ਪਹਿਲਾਂ ਕਹਿੰਦਾ ਤੇ ਬਚ ਸਕਦਾ ਸੀ, ਪਰ ਹੁਣ ਤੇ ਸਰਾਪ ਹੋ ਚੁੱਕਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਭਇਓ ਲਾਚਾਰ ਮਹਾਂ ਪਛਤਾਓ, ਬਹੁਤ ਜ਼ਿਆਦਾ ਲਾਚਾਰ ਹੋ ਗਿਆ, ਵਿਆਕੁਲ ਹੋ ਗਿਆ ਤੇ ਬੜਾ ਜ਼ਿਆਦਾ ਰਾਏ ਕੱਲਾ ਪਛਤਾਵਾ ਕਰਨ ਲੱਗਾ।
ਅਬ ਰਿਸ ਮੈਂ ਬਖਸ਼ਤ ਕੇ ਮਨਾਹੀ, ਸੰਗ ਚਲੋ ਬੈਠਵ ਨਿਤ ਪਾਹੀ।
ਫਿਰ ਤੀਸਰੀ ਵਾਰੀ ਰਾਏ ਕੱਲੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਨਹੀਂ ਕੀਤੀ। ਮਨ ਦੇ ਵਿੱਚ ਰਾਏ ਕੱਲੇ ਨੇ ਵਿਚਾਰਿਆ, ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਕ੍ਰੋਧ ਦੇ ਵਿੱਚ ਨੇ, ਇਸ ਕਰਕੇ ਸਤਿਗੁਰਾਂ ਨੇ ਬਹੁਤਾ ਕਹਿਣ ਦੇ ਉੱਤੇ ਵੀ ਨਹੀਂ ਬਖਸ਼ਣਾ।
ਸੰਗ ਚਲੋ ਬੈਠਵ ਨਿਤ ਪਾਹੀ,
ਮੈਨੂੰ ਚਾਹੀਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਚੱਲਾਂ, ਜਿੱਥੇ ਕਿਤੇ ਇਕਾਂਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁੱਸੇ ਤੋਂ ਰਹਿਤ ਹੋਣਗੇ, ਉਸ ਵੇਲੇ ਅਰਜ ਕਰਾਂਗਾ ਤੇ ਹੋ ਸਕਦਾ ਕਿ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਮਾਫ਼ ਕਰ ਦੇਣ, ਮੇਰੀ ਬਖਸ਼ਬੰਦੀ ਹੋ ਜਾਵੇ ਤਾਂ ਕਿ ਮੇਰਾ ਰਾਜ ਤੇ ਤੇਜ ਬਰਕਰਾਰ ਰਵੇ। ਸੋਚਿਆ ਉਸ ਵੇਲੇ ਰਾਏ ਕੱਲੇ ਨੇ ਕਿ ਸਤਿਗੁਰਾਂ ਦਾ ਇਸ ਵੇਲੇ ਜਿਹੜਾ ਸੁਭਾਅ ਹੈ ਉਹ ਗੁਸੈਲਾ ਹੈ,
ਆਮ ਤੌਰ ਦੇ ਉੱਤੇ ਆਪਾਂ ਹਰ ਇੱਕ ਆਦਮੀ ਦੇ ਵਾਸਤੇ ਐਸਾ ਅੰਦਾਜ਼ਾ ਲਾ ਸਕਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੱਲ ਕਰਨੀ ਬੜੀ ਦੂਰ ਦੀ ਹੈ ਕਿ ਜਦੋਂ ਕਿਸੇ ਨੂੰ ਬਹੁਤਾ ਜ਼ਿਆਦਾ ਗੁੱਸਾ ਆਇਆ ਹੋਵੇ ਉਸ ਵੇਲੇ ਜੇਕਰ ਅਸੀਂ ਗੱਲ ਕਵਾਂਗੇ ਔਖੀ ਮੰਨਣ ਦੇ ਵਾਸਤੇ ਰਾਜੀ ਨਹੀਂ ਹੋਵੇਗਾ। ਜਦੋਂ ਸੁਭਾਅ ਦੇ ਵਿੱਚ ਤਬਦੀਲੀ ਆਵੇਗੀ ਗੁੱਸਾ ਮੱਧਮ ਪੈ ਜਾਵੇਗਾ ਤੇ ਫੇਰ ਜੇਕਰ ਕੋਈ ਗੱਲ ਮਨਾਉਣੀ ਹੋਵੇ ਤੇ ਸੁਖਿਆਈ ਹੋ ਜਾਂਦੀ ਹੈ। ਹੁਣ ਰਾਏ ਕੱਲੇ ਨੇ ਵੀ ਵਿਚਾਰਿਆ ਇਸ ਵੇਲੇ ਤੇ ਸਤਿਗੁਰੂ ਜੀ ਬੜੇ ਕ੍ਰੋਧ ਵਾਲੇ ਸੁਭਾਅ ਦੇ ਵਿੱਚ ਨੇ, ਮੈਂ ਦੋ ਵਾਰੀ ਅਰਜ ਕੀਤੀ ਹੈ ਪਰ ਸਤਿਗੁਰਾਂ ਨੇ ਅਰਜ ਨੂੰ ਪ੍ਰਵਾਨ ਨਹੀਂ ਕੀਤਾ, ਮੈਨੂੰ ਚਾਹੀਦਾ ਕਿ ਸਮਾਂ ਵਿੱਚ ਪੈ ਲੈਣ ਦੇਵਾਂ ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਕ੍ਰੋਧ ਤੋਂ ਥੱਲੇ ਉਤਰਨਗੇ ਤੇ ਫੇਰ ਮੈਂ ਅਰਜ ਕਰਾਂਗਾ, ਹੋ ਸਕਦਾ ਕਿ ਫਿਰ ਸਤਿਗੁਰੂ ਜੀ ਮੇਰੀ ਅਰਜ ਨੂੰ ਪ੍ਰਵਾਨ ਕਰ ਲੈਣ। ਨਿਜ ਲੋਕਣ ਸਨ ਉੱਚ ਉਚਾਰਾ ਗਾਵਣੋ ਸਾਧਨ ਕਰੋ ਸਭ ਤਿਆਰਾ। ਉਸ ਵੇਲੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਨਾਲ ਦੇ ਸਾਰਿਆਂ ਸੰਗੀਆਂ ਸਾਥੀਆਂ ਨੂੰ ਉੱਚੀ ਸਾਰੀ ਆਵਾਜ਼ ਦੇ ਕੇ ਰਾਏ ਕੱਲੇ ਨੇ ਆਖਿਆ ਗਾਵਣੋ ਸਾਧਨ ਕਰੋ ਸਭ ਤਿਆਰਾ। ਕਹਿੰਦਾ ਕਿ ਜਿੰਨੇ ਵੀ ਨਾਲ ਆਏ ਹੋਏ ਸਨ ਸੈਨਿਕ ਜਾਂ ਜਿੰਨੇ ਵੀ ਵੱਡੇ ਵੱਡੇ ਆਦਮੀ ਸਨ ਉਹਨਾਂ ਸਾਰਿਆਂ ਨੂੰ ਕਹਿੰਦਾ ਕਿ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਜਾਓ ਤੇ ਜਾ ਕੇ ਆਪਣੇ ਆਪਣੇ ਸਾਰੇ ਪਰਿਵਾਰਾਂ ਨੂੰ ਤਿਆਰ ਕਰੋ। ਬਾਲਕ ਤ੍ਰੀਮਤ ਸਭ ਲੈ ਆਓ ਰਾਖੇ ਸੰਗ ਜਹਾਂ ਕਹਿ ਜਾਓ। ਰਾਏ ਕੱਲਾ ਕਹਿੰਦਾ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਔਰਤਾਂ ਨੂੰ ਸਾਰੇ ਦੇ ਸਾਰੇ ਪਰਿਵਾਰ ਨੂੰ ਲੈ ਕੇ ਤੁਸੀਂ ਸਾਰੇ ਇੱਥੇ ਚਲੇ ਆਓ ਰਾਖੇ ਸੰਗ ਜਹਾਂ ਕਹਿ ਜਾਓ, ਭਾਵ ਕਿ ਜਿੱਥੇ ਜਿੱਥੇ ਸਤਿਗੁਰੂ ਗੋਬਿੰਦ ਸਿੰਘ ਜੀ ਜਾਣਗੇ ਸਾਡੇ ਸਾਰਿਆਂ ਦੇ ਪਰਿਵਾਰ ਵੀ ਉੱਥੇ ਉੱਥੇ ਸਤਿਗੁਰਾਂ ਦੇ ਨਾਲ ਹੀ ਜਾਣਗੇ, ਕਿਉਂਕਿ ਸਤਿਗੁਰਾਂ ਨੇ ਸਾਰਿਆਂ ਤੁਰਕਾਂ ਨੂੰ ਸਰਾਪ ਦਿੱਤਾ। ਇਹ ਚਾਹੁੰਦਾ ਹੈ ਕਿ ਮੇਰੇ ਰਿਸ਼ਤੇਦਾਰ, ਮੇਰੇ ਸਬੰਧੀ, ਮੇਰੇ ਨਗਰ ਦੇ ਸਾਰੇ ਬਚ ਰਹਿਣ। ਇਸ ਕਰਕੇ ਸਾਰਿਆਂ ਨੂੰ ਆਖਿਆ ਕਿ ਤੁਸੀਂ ਆਪੋ ਆਪਣੇ ਪਰਿਵਾਰਾਂ ਨੂੰ ਤਿਆਰ ਕਰਕੇ ਬੱਚਿਆਂ ਤੇ ਔਰਤਾਂ ਦੇ ਸਮੇਤ ਲੈ ਆਓ, ਜਿੱਥੇ ਜਿੱਥੇ ਸਤਿਗੁਰੂ ਜੀ ਜਾਣਗੇ ਅਸੀਂ ਸਾਰੇ ਦੇ ਸਾਰੇ ਪਰਿਵਾਰਾਂ ਦੇ ਸਮੇਤ ਉੱਥੇ ਜਾਵਾਂਗੇ।
ਨਾ ਤਾਂ ਕੋ ਗਨੀਮ ਚੜ ਆਵੇ ਛੀਨ ਦੇਸ਼ ਮਹਾਬਲ ਪਾਵੇ।
ਰਾਏ ਕੱਲਾ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਜੇਕਰ ਅਸੀਂ ਸਾਰਿਆਂ ਨੇ ਇਸ ਤਰ੍ਹਾਂ ਨਾ ਕੀਤਾ ਤੇ ਫਿਰ ਸਤਿਗੁਰਾਂ ਦਾ ਬਚਨ ਤੇ ਪੂਰਾ ਸਿੱਧ ਹੋ ਜਾਣਾ ਹੈ ਛੇਤੀ ਹੀ। ਕਹਿੰਦਾ ਕਿ ਨਹੀਂ ਤੇ ਕੋਈ ਵੱਡਾ ਗਨੀਮ ਚੜ ਕੇ ਆ ਜਾਵੇਗਾ, ਸਾਡਾ ਸਾਰਾ ਦੇਸ਼ ਇਲਾਕਾ ਉਹ ਆਪਣੇ ਜ਼ੋਰ ਦੇ ਨਾਲ ਖੋ ਲਵੇਗਾ, ਸਤਿਗੁਰਾਂ ਦਾ ਬਚਨ ਸਾਡੇ ਤੇ ਵਾਰਦ ਹੋ ਜਾਵੇਗਾ। ਜੇਕਰ ਅਸੀਂ ਸਾਰੇ ਆਪੋ ਆਪਣਾ ਬਚਾਅ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਚਾਹੀਦਾ ਕਿ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਹੀ ਰਹੀਏ, ਜਿੱਥੇ ਜਾਣਗੇ ਉੱਥੇ ਜਾਵਾਂਗੇ, ਜਿੱਥੇ ਰੁਕਣਗੇ ਉੱਥੇ ਰੁਕਾਂਗੇ।
ਸਾਵੇ ਔਰਤ ਕੀ ਬੇਨੀ ਗਹਿ ਗਹਿ ਵਹਿਰ ਨਿਕਾਰ ਦੁਰ ਬਚ ਕਹਿ ਕਹਿ।
ਸਾਰਿਆਂ ਨੂੰ ਸੁਣਾ ਕੇ ਰਾਏ ਕੱਲਾ ਕਹਿੰਦਾ ਕਿ ਜੇਕਰ ਐਸਾ ਨਾ ਕੀਤਾ ਗਿਆ ਤੇ ਸਾਡੀਆਂ ਜਿਹੜੀਆਂ ਘਰ ਦੀਆਂ ਔਰਤਾਂ ਨੇ ਉਹਨਾਂ ਦੀਆਂ ਗੁੱਤਾਂ ਨੂੰ ਫੜ ਫੜ ਕੇ ਜਿਹੜਾ ਕੋਈ ਗਨੀਮ ਵੱਡਾ ਹਾਕਮ ਹੈ ਉਹ ਬੇਪਤੀ ਕਰੇਗਾ, ਘਰਾਂ ਦੇ ਵਿੱਚੋਂ ਬਾਹਰ ਕੱਢ ਦੇਵੇਗਾ ਤੇ ਬਹੁਤੇ ਜ਼ਿਆਦਾ ਦੁਰਵਚਨ ਬੋਲੇਗਾ।
ਸਿਰੇ ਸਤ ਗੁਰ ਕੇ ਸੰਗ ਰਹੀ ਜੈ ਥਿਰੇ ਥਿਰੋ ਗਮਨ ਗਮ ਨਿਜੈ।
ਇਸ ਕਰਕੇ ਰਾਏ ਕੱਲਾ ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਰਹਿਣਾ ਚਾਹੀਦਾ ਹੈ, ਥਿਰੇ ਥਿਰੋ ਜੇਕਰ ਸਤਿਗੁਰੂ ਜੀ ਕਿਤੇ ਰੁਕਣ ਉੱਥੇ ਰੁਕ ਜਾਈਏ, ਗਮਨ ਗਮ ਨਿਜੈ ਤੇ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਚਲੇ ਜਾਣ ਤੇ ਨਾਲ ਹੀ ਉਹਨਾਂ ਦੇ ਚਲੇ ਜਾਈਏ।
ਜਹ ਬਖਸ਼ੇਗੇ ਕਰੁਣਾ ਧਾਰ ਤਹ ਤੇ ਹਟੋ ਬਸਾਵੋ ਨਾਰ।
ਰਾਏ ਕੱਲਾ ਕਹਿੰਦਾ ਕਿ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣਗੇ ਦਇਆ ਨੂੰ ਰਹਿਮ ਨੂੰ ਧਾਰਨ ਕਰਕੇ ਉੱਥੋਂ ਆਪਾਂ ਸਾਰੇ ਦੇ ਸਾਰੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੁੜ ਕੇ ਆਪਣੇ ਘਰਾਂ ਨੂੰ ਆ ਜਾਵਾਂਗੇ, ਆਪਣੇ ਘਰ ਦੇ ਸਾਰੇ ਪਰਿਵਾਰ ਨੂੰ ਔਰਤਾਂ ਦੇ ਸਮੇਤ ਵਸਾਵਾਂਗੇ। ਇਸ ਕਰਕੇ ਜਿੰਨਾ ਚਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਿਹਰਬਾਨਗੀ ਦੇ ਨਾਲ ਬਖਸ਼ਬੰਦੀ ਨਹੀਂ ਕਰਦੇ ਉਨਾ ਚਿਰ ਸਾਨੂੰ ਚਾਹੀਦਾ ਹੈ ਕਿ ਸਤਿਗੁਰਾਂ ਦੇ ਚਰਨਾਂ ਦੇ ਸਾਥ ਨੂੰ ਨਾ ਛੱਡੀਏ।
ਅਸ ਕਹਿਬੋ ਸੁਣ ਕਰ ਗੁਰ ਕਾਨ ਹਮਰੇ ਬਚਨ ਪ੍ਰਤੀਤ ਮਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਜਿਹੜੀਆਂ ਰਾਏ ਕੱਲੇ ਦੀਆਂ ਗੱਲਾਂ ਸੀ
ਉਹਨਾਂ ਨੂੰ ਜਦੋਂ ਸੁਣਿਆ ਹਮਰੇ ਬਚਨ ਪ੍ਰਤੀਤ ਮਹਾਨ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਰਾਏ ਕੱਲੇ ਦੇ ਮਨ ਦੇ ਅੰਦਰ ਮੇਰੇ ਆਖੇ ਹੋਏ ਬਚਨਾਂ ਦੇ ਉੱਤੇ ਬੜੀ ਪ੍ਰਤੀਤ ਹੈ, ਭਾਵ ਕਿ ਭਰੋਸੇ ਨੂੰ ਧਾਰਨ ਕਰਦਾ ਹੈ ਕਿ ਸਤਿਗੁਰਾਂ ਨੇ ਜੋ ਬਚਨ ਕੀਤੇ ਨੇ ਉਹ ਸੱਤ ਹੋ ਜਾਣੇ ਨੇ। ਸਤਿਗੁਰੂ ਜੀ ਵਿਚਾਰਦੇ ਨੇ ਕਿ ਮੇਰੇ ਬਚਨਾਂ ਦੇ ਉੱਤੇ ਯਕੀਨ ਰੱਖਣ ਵਾਲਾ ਹੈ।
ਦਇਆ ਸਿੰਧ ਤਬ ਦਇਆ ਟਰੇ ਹੈ, ਹਿਤ ਬਖਸ਼ਣ ਕੇ ਬਚਨ ਕਰੇ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਦਇਆ ਦੇ ਸਿੰਧ ਨੇ, ਜਿਹੜੇ ਦਇਆ ਦੇ ਸਮੁੰਦਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਦਇਆ ਦੇ ਵਿੱਚ ਢਲ ਗਏ। ਹਿਤ ਬਖਸ਼ਣ ਕੇ ਬਚਨ ਕਰੇ ਹੈ, ਉਸ ਵੇਲੇ ਬਚਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਖਸ਼ਣ ਦੇ ਲਈ।
ਜ਼ੋਰਾਵਰੀ ਕਰਤ ਹੈ ਰਾਏ, ਜੜ ਆਪਣੀ ਰੱਖਣ ਕੇ ਦਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਥੋੜਾ ਜਿਹਾ ਮੁਸਕਰਾਏ ਤੇ ਕਹਿੰਦੇ ਨੇ ਭਾਈ ਰਾਏ ਕੱਲਾ ਤੂੰ ਤੇ ਜ਼ੋਰਾਵਰੀ ਕਰਦਾ ਹੈ, ਭਾਵ ਕੇ ਮੱਲੋ ਮੱਲੀ ਸਾਡੇ ਤੋਂ ਆਪਣੇ ਆਪ ਨੂੰ ਬਖਸ਼ਾਉਣਾ ਚਾਹੁੰਦਾ। ਜਾੜੇ ਆਪਣੀ ਰੱਖਣ ਕੇ ਦਾਏ, ਭਾਵ ਕੇ ਆਪਣੀ ਜੜ ਨੂੰ ਰੱਖਣ ਦੇ ਵਾਸਤੇ ਤੂੰ ਬਹੁਤ ਚੰਗਾ ਦਾਸ ਸੋਚਿਆ, ਬੜਾ ਵਧੀਆ ਢੰਗ ਵਰਤਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜ਼ੋਰਾਵਰੀ ਕਰਤ ਹੈ ਰਾਏ, ਭਾਈ ਰਾਏ ਕੱਲਿਆ ਤੂੰ ਜ਼ੋਰਾਵਰੀ ਕਰਦਾ ਹੈ। ਜ਼ੋਰਾਵਰੀ ਤੋਂ ਪਾਵੇ ਨਹੀਂ ਕਿ ਮੱਲੋ ਮੱਲੀ ਜ਼ਬਰਦਸਤੀ, ਆਮ ਤੌਰ ਦੇ ਉੱਤੇ ਜਿਹਦੇ ਉੱਤੇ ਬਹੁਤਾ ਭਰੋਸਾ ਹੋਵੇ, ਯਕੀਨ ਹੋਵੇ, ਉਹਨੂੰ ਇਸ ਤਰ੍ਹਾਂ ਦੀ ਗੱਲ ਕਹਿ ਦੇਈਦੀ ਹੈ ਤਾਂ ਕਿ ਭਰੋਸਾ ਨਹੀਂ ਟੁੱਟ ਸਕਦਾ। ਪਤਾ ਹੈ ਰਾਏ ਕੱਲੇ ਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਭਰੋਸੇ ਨੂੰ ਨਹੀਂ ਤੋੜਨਗੇ, ਇਸ ਕਰਕੇ ਉਹਨੇ ਭਾਵ ਕੇ ਆਪਣਾ ਬਹੁਤਾ ਭਰੋਸਾ ਜਤਾ ਕੇ ਸਤਿਗੁਰਾਂ ਨੂੰ ਅਰਜ਼ ਕੀਤੀ ਹੈ। ਸਤਿਗੁਰਾਂ ਨੇ ਬਖਸ਼ਬੰਦੀ ਦੇ ਵਾਸਤੇ ਸੋਚ ਵੀ ਲਿਆ, ਪਰ ਤਾਂ ਵੀ ਸਤਿਗੁਰੂ ਜੀ ਇੱਕ ਮਖੌਲ ਦੇ ਨਾਲ, ਹਾਸੇ ਦੇ ਲਹਿਜੇ ਦੇ ਨਾਲ ਕਹਿੰਦੇ ਨੇ ਰਾਏ ਕੱਲਿਆ ਆਪਣੀਆਂ ਜੜ੍ਹਾਂ ਨੂੰ ਬਰਕਰਾਰ ਰੱਖਣ ਦੇ ਵਾਸਤੇ ਤੂੰ ਜ਼ੋਰਾਵਰੀ ਕਰਦਾ, ਭਾਵ ਕੇ ਧੱਕੇ ਦੇ ਨਾਲ ਬਖਸ਼ਾਉਣਾ ਚਾਹੁੰਦਾ। ਪਰ ਇੱਥੇ ਯਕੀਨ ਤੇ ਭਰੋਸੇ ਦੀ ਦ੍ਰਿੜਤਾ ਦੀ ਗੱਲ ਹੈ, ਕੋਈ ਧੱਕੇ ਜੋਰੇ ਦੀ ਗੱਲ ਨਹੀਂ।
ਆਸ ਤਰਨ ਕੇ ਤਰ ਤਰਵਾਰ, ਤਹ ਤੇ ਸਿਰ ਪ੍ਰਭ ਲਈ ਨਕਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਲੰਗ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ, ਉਹਦੇ ਉੱਤੇ ਜਿਹੜਾ ਆਸਣ ਵਿਛਾਇਆ ਹੋਇਆ ਸੀ, ਉਸ ਆਸਣ ਦੇ ਥੱਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਤਲਵਾਰ ਰੱਖੀ ਹੋਈ ਸੀ। ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਸਣ ਦੇ ਥੱਲਿਓਂ ਤਲਵਾਰ ਕੱਢ ਲਈ।
ਨਿਜ ਕਰ ਮੈਂ ਤਾਰ ਬਾਕ ਬਖਾਨਾ, ਤੁਝਕੋ ਬਖਸ਼ ਚਾਰ ਕਿਰਪਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲ ਦੇ ਵਿੱਚ ਉਸ ਤਲਵਾਰ ਨੂੰ ਫੜਿਆ ਤੇ ਬਚਨ ਕੀਤਾ। ਕਹਿੰਦੇ ਨੇ ਤੁਝਕੋ ਬਖਸ਼ਿਆ ਚਾਰ ਕਿਰਪਾਨਾ, ਰਾਏ ਕੱਲੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਆਪਣੀ ਇਹ ਜਿਹੜੀ ਸੁੰਦਰ ਕਿਰਪਾਨ ਹੈ, ਇਹ ਜਿਹੜੀ ਤਲਵਾਰ ਹੈ, ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੈਨੂੰ ਦੇਣੀ ਚਾਹੁੰਦੇ ਹਾਂ।
ਜਬ ਲਗ ਰੱਖੋ ਅਦ ਵੀ ਇਸ ਕੇਰਾ, ਰਹਿ ਬੰਸ਼ ਹੋਏ ਰਾਜ ਬਡੇਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਨਾਲ ਹੀ ਬਚਨ ਕੀਤਾ ਕਿ ਤਲਵਾਰ ਤੇ ਤੈਨੂੰ ਦੇਣੀ ਚਾਹੁੰਦੇ ਆ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਨਾਲ ਦੀ ਨਾਲ ਮੈਂ ਤੈਨੂੰ ਇਹ ਵੀ ਹਦਾਇਤ ਕਰਦਾ ਕਿ ਜਿੰਨਾ ਚਿਰ ਇਸ ਤਲਵਾਰ ਦਾ ਅਦਬ ਹੋਵੇਗਾ, ਸਤਿਕਾਰ ਹੋਵੇਗਾ, ਉਹਨਾਂ ਚਿਰ ਤੱਕ ਤੇਰਾ ਵੰਸ਼ ਵੱਧਦਾ ਰਹੇਗਾ, ਤੇਰਾ ਰਾਜ ਤੇ ਪ੍ਰਤਾਪ ਵੱਡੇ ਤੋਂ ਵੱਡਾ ਹੋਵੇਗਾ ਜਿੰਨਾ ਚਿਰ ਸਾਡੀ ਇਸ ਤਲਵਾਰ ਦਾ ਸਨਮਾਨ ਸਤਿਕਾਰ ਹੋਵੇਗਾ।
ਨਹੀਂ ਪੂਜੋ ਸਨਮਾਨੋ ਨਾਹੀ, ਕਿਦੋਂ ਪਾਇਲੇ ਕੋ ਗਰ ਮਾਹੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਜੇਕਰ ਮੇਰੀ ਤਲਵਾਰ ਦੀ ਪੂਜਾ ਕਰਦੇ ਰਹੋਗੇ, ਇਹਦਾ ਸਨਮਾਨ ਕਰਦੇ ਰਹੋਗੇ, ਰਾਜ ਪ੍ਰਤਾਪ ਕਦੇ ਵੀ ਨਹੀਂ ਖਤਮ ਹੋਵੇਗਾ। ਪਰ ਸਤਿਗੁਰੂ ਜੀ ਕਹਿੰਦੇ ਨੇ ਯਾਦ ਰੱਖੇ ਰਾਏ ਕੱਲਾ, ਜੇਕਰ ਇਹਦੀ ਪੂਜਾ ਨਾ ਕੀਤੀ, ਇਹਦਾ ਸਨਮਾਨ ਨਾ ਕੀਤਾ, ਇਹਦੀ ਬੇਅਦਬੀ ਕੀਤੀ ਜਾਂ ਕਿਸੇ ਪ੍ਰਕਾਰ ਦੇ ਨਾਲ ਤੁਹਾਡੀ ਵੰਸ਼ ਦੇ ਕਿਸੇ ਵੀ ਮਨੁੱਖ ਨੇ ਆਪਣੇ ਗਲ ਦੇ ਵਿੱਚ ਇਸ ਤਲਵਾਰ ਨੂੰ ਧਾਰਨ ਕੀਤਾ, ਭਾਵ ਕੇ ਵਰਤੋਂ ਕੀਤੀ।
ਬੰਸ ਰਾਜ ਤਿਸ ਦਿਨ ਤੇ ਛੀਨ, ਕੁਛ ਨਹੀਂ ਰਹਿ ਸਾਚ ਲਿਓ ਚੀਨ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿੰਨਾ ਚਿਰ ਤਲਵਾਰ ਦੀ ਪੂਜਾ ਰਵੇਗੀ, ਅਦਬ ਰਵੇਗਾ, ਸਤਿਕਾਰ ਰਵੇਗਾ, ਉਹਨਾਂ ਚਿਰ ਰਾਜ ਤੇ ਪ੍ਰਤਾਪ ਬਰਕਰਾਰ ਰਵੇਗਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਦਣ ਤੁਹਾਡੀ ਵੰਸ਼ ਦੇ ਵਿੱਚ ਕਿਸੇ ਨੇ ਵੀ ਇਸ ਤਲਵਾਰ ਦੀ ਬੇਅਦਬੀ ਕੀਤੀ,
ਅਦਬ ਨਾ ਕੀਤਾ ਜਾਂ ਫਿਰ ਆਪਣੇ ਗਲ ਦੇ ਵਿੱਚ ਧਾਰਨ ਕੀਤਾ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਵੰਸ਼ ਤੇ ਰਾਜ ਸਾਰੇ ਦਾ ਸਾਰਾ ਵਿਨਾਸ਼ ਹੋ ਜਾਵੇਗਾ। ਸਤਿਗੁਰਾਂ ਨੇ ਆਖਿਆ ਕੱਚ ਨਹੀਂ ਰਹੇ, ਕੁਛ ਵੀ ਨਹੀਂ ਰਹੇਗਾ। ਸਤਿਗੁਰੂ ਜੀ ਕਹਿੰਦੇ ਨੇ ਬਾਕੀ ਕੁਝ ਵੀ ਨਹੀਂ ਰਹੇਗਾ, ਸਾਹ ਚ ਲਿਓ ਚੀਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਰਾਏ ਕੱਲਿਆ ਮੇਰੇ ਬਚਨ ਦੇ ਉੱਤੇ ਪ੍ਰਤੀਤ ਰੱਖ, ਜਿਸ ਤਰ੍ਹਾਂ ਮੈਂ ਆਖਿਆ ਇਸੇ ਤਰ੍ਹਾਂ ਹੋਵੇਗਾ। ਇਸ ਕਰਕੇ ਪੱਕੇ ਤਰੀਕੇ ਦੇ ਨਾਲ ਇਸ ਗੱਲ ਨੂੰ ਧਾਰਨ ਕਰ ਲੈ, ਤਲਵਾਰ ਤੈਨੂੰ ਦਿੰਦੇ ਹਾਂ, ਇਹਦੀ ਪੂਜਾ ਕਰਨੀ ਹੈ, ਇਹਦਾ ਅਦਬ ਰੱਖਣਾ ਤੇ ਕਦੇ ਕਿਸੇ ਵੀ ਪ੍ਰਕਾਰ ਦੇ ਨਾਲ ਇਹਨੂੰ ਗੱਲ ਦੇ ਵਿੱਚ ਧਾਰਨ ਨਾ ਕਰੇ। ਜੇਕਰ ਸਾਡੇ ਬਚਨ ਨੂੰ ਮੰਨੇਗਾ ਫਿਰ ਤੇ ਰਾਜ ਪ੍ਰਤਾਪ ਵਧੇਗਾ, ਪਰ ਜੇਕਰ ਇਹਦੀ ਬੇਅਦਬੀ ਹੋ ਗਈ ਜਾਂ ਕਿਸੇ ਨੇ ਗੱਲ ਦੇ ਵਿੱਚ ਪਾਲਿਆ ਤੇ ਫਿਰ ਸਭ ਕੁਝ ਫਨਾ ਹੋ ਜਾਏਗਾ।
ਸੁਣ ਕਰ ਦੋਨੋ ਹੱਥ ਪਸਾਰੇ, ਸਤਿਗੁਰ ਕੋ ਹੋਏ ਨਿਕਟ ਅਗਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ ਤੇ ਰਾਏ ਕੱਲੇ ਨੇ ਆਪਣੇ ਦੋਵਾਂ ਹੱਥਾਂ ਨੂੰ ਅੱਗੇ ਕਰਕੇ ਫੈਲਾਇਆ ਹੈ, ਸਤਿਗੁਰ ਤੇ ਹੋਏ ਨਿਕਟ ਅਗਾਰੇ, ਲਾਗੇ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਫੈਲਾ ਕੇ ਰਾਏ ਨੇ ਅਰਜ ਕੀਤੀ। ਕਹਿੰਦਾ ਦੀਜੈ ਸਤਿਗੁਰ ਪੂਜੈ ਸਦਾ, ਨਹੀਂ ਅਵਗਿਆ ਕਰਹੁ ਕਦਾ।
ਸੱਚੇ ਪਾਤਸ਼ਾਹ ਜੀ ਦੇ ਦਿਓ, ਬਖਸ਼ ਦਿਓ ਆਪਣੀ ਕਿਰਪਾਨ, ਆਪਣੀ ਤਲਵਾਰ। ਸੱਚੇ ਪਾਤਸ਼ਾਹ ਜੀ ਮੈਂ ਪੂਜਾ ਕਰਾਂਗਾ ਹਮੇਸ਼ਾ ਹੀ, ਕਦੇ ਵੀ ਤੁਹਾਡੀ ਇਸ ਤਲਵਾਰ ਦੀ ਅਵਗਿਆ ਭੁੱਲ ਕੇ ਵੀ ਨਹੀਂ ਕਰਾਂਗਾ।
ਹਿਰਦੈ ਪ੍ਰਸੰਨ ਰਾਏ ਬਹੋਵਾ, ਸੁੰਦਰ ਖੜਗ ਬੇਕੀਮਤ ਜੋਵਾ।
ਹਿਰਦੈ ਪ੍ਰਸੰਨ ਰਾਏ ਬਹੁ ਹੋਵਾ, ਰਾਏ ਕੱਲਾ ਬਹੁਤ ਹੀ ਜ਼ਿਆਦਾ ਮਨ ਹੀ ਮਨ ਦੇ ਵਿੱਚ ਪ੍ਰਸੰਨ ਹੋਇਆ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਵੀ ਦਿੱਤਾ ਤੇ ਆਪਣੀ ਬੇਸ਼ਕੀਮਤੀ ਸੁੰਦਰ ਜਿਹੜੀ ਤਲਵਾਰ ਹੈ ਉਹ ਵੀ ਰਾਏ ਕੱਲੇ ਨੂੰ ਬਖਸ਼ ਰਹੇ ਨੇ।
ਰਾਜ ਤੇਜ ਯਾਰ ਬੰਸ ਉਦਾਰਾ, ਆਇਓ ਰਾਖਣ ਹਾਰ ਹਮਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਉਹ ਤਲਵਾਰ ਰਾਏ ਕੱਲੇ ਨੂੰ ਬਖਸ਼ ਦਿੱਤੀ। ਤਲਵਾਰ ਨੂੰ ਹੱਥ ਦੇ ਵਿੱਚ ਫੜ ਕੇ ਕਹਿੰਦਾ ਰਾਜ ਤੇਜ ਯਾਰ ਬੰਸ ਉਦਾਰਾ, ਸਾਡਾ ਰਾਜ ਤੇ ਰਾਜ ਦਾ ਸਾਰਾ ਤੇਜ ਤੇ ਸੱਚੇ ਪਾਤਸ਼ਾਹ ਜੀ ਜਿਹੜਾ ਸਾਡਾ ਉਦਾਰ ਬੰਸ ਹੈ।
ਆਇਓ ਰਾਖਣ ਹਾਰ ਹਮਾਰਾ,
ਭਾਵ ਕੇ ਸੱਚੇ ਪਾਤਸ਼ਾਹ ਜੀ ਇਹ ਕਿਰਪਾਨ ਸਾਡੇ ਰਾਜ ਤੇ ਤੇਜ ਦੀ ਰੱਖਿਅਕ ਬਣ ਕੇ ਸੱਚੇ ਪਾਤਸ਼ਾਹ ਜੀ ਮੇਰੇ ਹੱਥਾਂ ਦੇ ਵਿੱਚ ਆਈ ਹੈ। ਇਸ ਤਰ੍ਹਾਂ ਉਸ ਵੇਲੇ ਰਾਏ ਕੱਲੇ ਨੇ ਆਖਿਆ
ਸ੍ਰੀ ਗੁਰ ਕਦਮ ਪਦਮ ਸਮਹੇਰੇ, ਬਾਰ ਬਾਰ ਬੰਦੈ ਤਿਸ ਬੇਰੇ।
ਉਸ ਵੇਲੇ ਰਾਏ ਕੱਲੇ ਨੇ ਸਤਿਗੁਰਾਂ ਦੇ ਕਮਲ ਵਰਗੇ ਚਰਨਾਂ ਦੇ ਉੱਤੇ ਬਾਰ ਬਾਰ ਨਮਸਕਾਰਾਂ ਕੀਤੀਆਂ ਨੇ, ਬਾਰ ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਕਿਸ ਤਰੀਕੇ ਦੇ ਨਾਲ ਰਾਏ ਕੱਲੇ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਉਸ ਨੂੰ ਬਿਆਨ ਕਰਦੇ ਨੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ।
ਤੇਗ ਲਾ ਕੇ ਆਪਣੇ ਗੱਤ ਰੇਥੀ, ਗਲ ਰਾਏ ਦੇ ਗੁਰਾਂ ਨੇ ਪਾ ਦਿੱਤੀ। ਤੁਹਾਡੀ ਜੜ ਦੀ ਰਾਖੀਏ ਰਹੇਗੀ ਜੀ, ਹਸ ਗੁਰਾਂ ਜੀ ਇਹ ਸੁਣਾ ਦਿੱਤੀ। ਜਦੋਂ ਤੱਕ ਬੇਅਦਬੀ ਕਰੋਗੇ ਨਾ, ਜੜ ਪੁੱਟੀ ਹੋਈ ਫੇਰ ਲਾ ਦਿੱਤੀ। ਇਹ ਤੁਹਾਡੇ ਅਖਤਿਆਰ ਕਰਤਾਰ ਸਿੰਘਾ, ਹੁਣ ਹਾਰ ਹੈ ਸਾਰੀ ਜਿਤਾ ਦਿੱਤੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿੰਨਾ ਚਿਰ ਬੇਅਦਬੀ ਨਾ ਕਰੋਗੇ, ਸਤਿਕਾਰ ਕਰੋਗੇ, ਅਦਬ ਰੱਖੋਗੇ, ਉਨਾ ਚਿਰ ਤੱਕ ਤੁਹਾਡੀ ਪੁੱਟੀ ਹੋਈ ਜੜ ਮਾਨੋ ਕੇ ਦੁਬਾਰਾ ਲਾ ਦਿੱਤੀ ਹੈ। ਪਰ ਇਹ ਤੁਹਾਡੇ ਅਖਤਿਆਰ ਦੇ ਵਿੱਚ ਗੱਲ ਹੈ, ਇਸ ਰਾਜ ਦੇ ਪ੍ਰਤਾਪ ਨੂੰ ਸਾਬਤ ਰੱਖਣਾ ਜਾਂ ਕਿ ਵਿਨਾਸ਼ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਹੋਣ ਹਾਰ ਜਿਹੜੀ ਵਰਤਣ ਵਾਲੀ ਸੀ ਉਹਦੇ ਵੱਲ ਵੀ ਇਸ਼ਾਰਾ ਕੀਤਾ। ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਰਾਏ ਕੱਲੇ ਦਾ ਜਿਹੜਾ ਅੱਗੋਂ ਪੋਤਰਾ ਹੋਇਆ ਸੀ ਉਹਨੇ ਬੇਅਦਬੀ ਕੀਤੀ ਸੀ ਤੇ ਉਹਦਾ ਫਿਰ ਵਿਨਾਸ਼ ਹੋਇਆ ਸੀ। ਕਿਸ ਤਰ੍ਹਾਂ ਵਿਨਾਸ਼ ਹੋਇਆ ਸੀ ਅਗਲੇ ਆਉਣ ਵਾਲੇ ਇਤਿਹਾਸ ਦੇ ਵਿੱਚ ਮੈਂ ਉਹ ਵੀ ਬਿਆਨ ਕਰਾਂਗਾ, ਪਰ ਇਸ ਜਗ੍ਹਾ ਦੇ ਉੱਤੇ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਕਿ ਪੋਤਰੇ ਨੇ ਬੇਅਦਬੀ ਕੀਤੀ ਤਲਵਾਰ ਦੀ ਤੇ ਵਿਨਾਸ਼ ਹੋਇਆ। ਕਿਸ ਤਰ੍ਹਾਂ ਵਿਨਾਸ਼ ਹੋਇਆ ਅਗਲੀ ਆਉਣ ਵਾਲੀ ਕਥਾ ਦੇ ਵਿੱਚ ਮੈਂ ਬਿਆਨ ਕਰਾਂਗਾ।
ਹੱਥ ਜੋਰ ਕਰ ਖਰੋ ਅਗਾਰੀ, ਦਿਓ ਆਗਿਆ ਹੋਏ ਸੇਵ ਤੁਮਾਰੀ।
ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖਲੋ ਗਿਆ। ਕਹਿੰਦਾ ਸੱਚੇ ਪਾਤਸ਼ਾਹ ਜੀ ਆਗਿਆ ਦਿਓ ਤਾਂ ਕਿ ਮੈਂ ਤੁਹਾਡੀ ਸੱਚੇ ਪਾਤਸ਼ਾਹ ਜੀ ਕੋਈ ਸੇਵਾ ਕਰਾਂ।
ਸ੍ਰੀ ਗੁਰ ਕਹਿਓ ਗਮਨ ਅਬ ਚਾਹੈ ਤੁਮ ਪੀ ਜਾਓ ਆਪਣ ਘਰ ਮਾਹੈ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਹੁਣ ਸਾਨੂੰ ਜਾਣ ਦੀ ਆਗਿਆ ਦੇ, ਅਸੀਂ ਇੱਥੋਂ ਅੱਗੇ ਜਾਣਾ ਚਾਹੁੰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਵੀ ਆਪਣੇ ਘਰ ਨੂੰ ਚਲੇ ਜਾ, ਅਸੀਂ ਵੀ ਅੱਗੇ ਜਾਣਾ ਚਾਹੁੰਦੇ ਹਾਂ।
ਜੰਗਲ ਦੇਸ਼ ਹਮਾਰੇ ਸਿੱਖ ਤਾਂ ਬਿਤਾਵੇ ਸਮਾਂ ਭਵਿੱਖ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਲਵੇ ਦਾ ਇਲਾਕਾ ਅੱਗੇ ਆ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਮਾਲਵੇ ਦੇ ਇਲਾਕੇ ਦੇ ਵਿੱਚ ਅਸੀਂ ਆਪਣਾ ਅਗਲਾ ਭਵਿੱਖ ਦਾ ਜਿਹੜਾ ਸਮਾਂ ਹੈ ਉਹਨੂੰ ਬਿਤਾਉਣਾ।
ਅਬ ਸੇਵਾ ਕੀ ਚਾਹ ਨ ਕੋਈ ਜਿਸ ਤਹ ਤੋਹ ਕੋ ਸੋਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਵੇਲੇ ਸੇਵਾ ਦੀ ਕੋਈ ਚਾਹ ਨਹੀਂ ਹੈ, ਕੋਈ ਲੋੜ ਨਹੀਂ ਹੈ, ਕੋਈ ਇੱਛਾ ਨਹੀਂ ਹੈ, ਇਸ ਕਰਕੇ ਅਸੀਂ ਸੇਵਾ ਦੇ ਵਾਸਤੇ ਤੈਨੂੰ ਕੀ ਆਖੀਏ, ਕੋਈ ਲੋੜ ਨਹੀਂ।
ਇਮ ਕਹਿ ਪਲੰਗ ਤਬੈ ਉਠਵਾਯੋ ਰਾਏ ਚਮੂ ਜੁਤ ਸੀਸ ਨਿਵਾਯੋ।
ਇਸ ਤਰ੍ਹਾਂ ਦਾ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਸਾਡੇ ਪਲੰਗ ਨੂੰ ਚੁੱਕ ਲਿਆ ਜਾਵੇ। ਰਾਏ ਚਮੂ ਜੁਤ ਸੀਸ ਨਵਾਯੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਜਾਣ ਦੇ ਵਾਸਤੇ ਤਿਆਰ ਹੋਏ ਨੇ। ਉਸ ਵੇਲੇ ਰਾਏ ਕੱਲੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿਰ ਨਵਾਇਆ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਰਾਏ ਕੱਲੇ ਤੋਂ ਵਿਦਾ ਹੋਏ।
ਕਈ ਦਿਨ ਰਾਏ ਕੱਲੇ ਪਾਸ ਰਹੇ ਅੰਤ ਗੁਰਾਂ ਨੇ ਕੂਚ ਬੁਲਾ ਦਿੱਤਾ ਇੱਕ ਘੋੜਾ ਤੇ ਢਾਲ ਤਲਵਾਰ ਚੰਗੀ ਪੇਸ਼ ਕਬਜ ਜੜਾਊ ਸੁਣਾ ਦਿੱਤਾ ਮੋਹਰ 101 ਆ ਪੇਟ ਰੱਖੀ ਹੱਥ ਜੋੜ ਕੇ ਸੀਸ ਝੁਕਾ ਦਿੱਤਾ ਵਿਦਾ ਗੁਰੂ ਜੀ ਹੋਏ ਕਰਤਾਰ ਸਿੰਘਾ ਦਿਨ ਵੱਲ ਵਹੀਰ ਚਲਾ ਦਿੱਤਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਇੱਕ ਘੋੜਾ ਇੱਕ ਢਾਲ ਇੱਕ ਤਲਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਜ਼ਰ ਕੀਤੇ ਰਾਏ ਕੱਲੇ ਨੇ। ਇਸ ਤੋਂ ਇਲਾਵਾ 101 ਮੋਹਰਾਂ ਦੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਾਏ ਕੱਲੇ ਨੇ ਭੇਟਾ ਰੱਖੀ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਨੇ ਪਿੰਡ ਦੇ ਵੱਲ ਚਲੇ ਗਏ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਰਾਏ ਕੱਲੇ ਤੋਂ ਵਿਦਾ ਹੋਏ। ਇਸ ਤੋਂ ਇਲਾਵਾ ਇਸ ਗ੍ਰੰਥ ਨੂੰ ਜਿਨ੍ਹਾਂ ਨੇ ਸੰਪਾਦਨ ਕੀਤਾ ਹੈ ਭਾਈ ਵੀਰ ਸਿੰਘ ਜੀ, ਉਹ ਇਸ ਜਗ੍ਹਾ ਦੇ ਉੱਤੇ ਇੱਕ ਹੋਰ ਵੀ ਸਾਖੀ ਦਾ ਬਿਆਨ ਕਰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਉਸ ਵੇਲੇ ਇੱਕ ਹੋਰ ਵੀ ਸਾਖੀ ਵਾਪਰੀ। ਸੰਪਾਦਕ ਜੀ ਨੇ ਲਿਖਿਆ ਕਿ ਰਾਏ ਨੂੰ ਮਿਲਣ ਤੋਂ ਪਹਿਲਾਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਪਿੰਡ ਦੇ ਲਾਗੇ ਪਹੁੰਚੇ ਸਨ ਤੇ ਅੱਗੋਂ ਲਿਖਦੇ ਨੇ ਕਿ ਪਿੰਡ ਦੀ ਜੂਹ ਦੇ ਵਿੱਚ ਹੀ ਕੁਝ ਗੁੱਜਰ ਮਿਲ ਗਏ ਜਿਨ੍ਹਾਂ ਦੇ ਨਾਲ ਉਹਨਾਂ ਦੇ ਡੰਗਰ ਸਨ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਗੁੱਜਰਾਂ ਤੋਂ ਦੁੱਧ ਦੀ ਮੰਗ ਕੀਤੀ ਤੇ ਉਹਨਾਂ ਗੁੱਜਰਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਜ਼ਾਕ ਕੀਤਾ। ਜਾਣ ਬੁੱਝ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਸਾਡੇ ਜਿਹੜੇ ਡੰਗਰ ਨੇ ਉਹ ਲਵੇਰੇ ਨਹੀਂ ਹਨ, ਸੱਚੇ ਪਾਤਸ਼ਾਹ ਜੀ ਉਹ ਜੋ ਪਿੱਛੇ ਗੱਭਰੂ ਆ ਰਿਹਾ ਸੱਚੇ ਪਾਤਸ਼ਾਹ ਜੀ ਉਹਦੀ ਜਿਹੜੀ ਮੱਝ ਹੈ ਉਹ ਲਵੇਰੀ ਹੈ, ਉਹਦੇ ਤੋਂ ਤੁਸੀਂ ਦੁੱਧ ਛਕ ਲਿਓ। ਇਸ ਤਰ੍ਹਾਂ ਕਹਿ ਕੇ ਉਹ ਅੱਗੇ ਚਲੇ ਗਏ। ਜਦੋਂ ਉਹ ਅੱਗੇ ਆਇਆ ਜਿਹੜਾ ਕਿ ਇੱਕ ਹੀ ਆਪਣੀ ਮੱਝ ਨੂੰ ਲੈ ਕੇ ਅੱਗੇ ਆ ਰਿਹਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਗੱਭਰੂ ਨੂੰ ਰੋਕਿਆ ਮਾਹੀ ਨੂੰ। ਮੈਂ ਪਹਿਲਾਂ ਵੀ ਅਰਜ਼ ਕਰ ਚੁੱਕਾ ਹਾਂ ਕਿ ਮੱਝਾਂ ਜਾਂ ਗਾਵਾਂ ਦੇ ਚਰਵਾਹੇ ਨੂੰ ਮਾਹੀ ਆਖਿਆ ਜਾਂਦਾ। ਸਤਿਗੁਰਾਂ ਨੇ ਉਸ ਮਾਹੀ ਨੂੰ ਰੋਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਾਨੂੰ ਦੁੱਧ ਚੋ ਦੇ, ਅਸੀਂ ਦੁੱਧ ਛਕਣਾ ਚਾਹੁੰਦੇ ਹਾਂ। ਉਸ ਵੇਲੇ ਉਸ ਮਾਹੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਜਿਹੜੇ ਉਹ ਅੱਗੇ ਲੰਘ ਗਏ ਨੇ ਗੁੱਜਰ, ਸੱਚੇ ਪਾਤਸ਼ਾਹ ਜੀ ਉਹਨਾਂ ਨੇ ਤੁਹਾਡੀ ਮਸ਼ਕਰੀ ਉਡਾਈ ਹੈ, ਤੁਹਾਨੂੰ ਮਜ਼ਾਕ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮੇਰੀ ਜਿਹੜੀ ਗਾਂ ਹੈ ਉਹ ਸੱਚੇ ਪਾਤਸ਼ਾਹ ਦੁੱਧ ਨਹੀਂ ਦਿੰਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਭਾਈ ਮਸ਼ਕਰੀਆਂ ਜਿਹੜੀਆਂ ਨੇ ਜਿਹੜੇ ਮਖੌਲ ਨੇ ਉਹ ਵੀ ਤੇ ਕਰਨ ਵਾਸਤੇ ਹੀ ਬਣੇ ਨੇ। ਸਤਿਗੁਰੂ ਜੀ ਕਹਿੰਦੇ ਨੇ ਉਹ ਭਲਾ ਜੇਕਰ ਉਹਨਾਂ ਨੇ ਸਾਨੂੰ ਮਸ਼ਕਰੀ ਕਰ ਦਿੱਤੀ ਹੈ ਤੇ ਕੋਈ ਗੱਲ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਤੂੰ ਦੁੱਧ ਚੋ, ਤੇਰੀ ਗਾਂ ਮਿਲੇਗੀ, ਦੁੱਧ ਦੇਵੇਗੀ, ਭਾਵ ਕੇ ਸਾਈਂ ਦੁੱਧ ਦੇਵੇਗਾ, ਤੂੰ ਬਸ ਦੁੱਧ ਚੋ ਦੇ। ਉਸ ਵੇਲੇ ਸੰਪਾਦਕ ਜੀ ਲਿਖਦੇ ਨੇ ਕਿ ਇੱਕ ਲੋਟਾ ਸਤਿਗੁਰਾਂ ਦੇ ਹੱਥ ਦੇ ਵਿੱਚ ਫੜਿਆ ਹੋਇਆ ਸੀ ਜਿਹਦੇ ਵਿੱਚ ਛੇਕ ਹੀ ਛੇਕ ਸਨ। ਪਾਪ ਕੇ ਉਸ ਲੋਟੇ ਦੇ ਵਿਚ ਬੜੇ ਸੁਰਾਖ ਸਨ, ਬੜੀਆਂ ਮੋਰੀਆਂ ਸਨ। ਪਾਪ ਕੇ ਜੇਕਰ ਦੁੱਧ ਪਾਇਆ ਜਾਂਦਾ ਤੇ ਡੁੱਲ ਜਾਣਾ ਸੀ। ਸਤਿਗੁਰਾਂ ਨੇ ਛੇਕਾਂ ਦੇ ਨਾਲ ਭਰਿਆ ਹੋਇਆ ਉਹ ਲੋਟਾ ਮਾਹੀ ਦੇ ਹੱਥ ਦੇ ਵੀ ਦੇ ਦਿੱਤਾ। ਮਾਹੀ ਨੇ ਦੇਖਿਆ ਗਊ ਦੇ ਨਾਲ ਕਿ ਵਿਚ ਤੇ ਛੇਕ ਨੇ, ਦੁੱਧ ਤੇ ਡੁੱਲ ਜਾਵੇਗਾ। ਤਾਂ ਵੀ ਉਸ ਮਾਹੀ ਨੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪ੍ਰਤੀਤ ਰੱਖੀ। ਗਾਂ ਚੋਣ ਦੇ ਵਾਸਤੇ ਥੱਲੇ ਬਹਿ ਗਿਆ, ਚੋਂਦਾ ਗਿਆ, ਕੁਝ ਤੇ ਦੁੱਧ ਵਿਚ ਰੁਕਦਾ ਗਿਆ ਤੇ ਬਾਕੀ ਛੇਕਾਂ ਦੇ ਰਾਹੀਂ ਸਿਮਦਾ ਰਿਹਾ, ਡੁੱਲਦਾ ਰਿਹਾ। ਆਖਰਕਾਰ ਪੂਰੇ ਦਾ ਪੂਰਾ ਲੋਟਾ ਭਰ ਗਿਆ। ਜਦੋਂ ਲੋਟਾ ਭਰ ਗਿਆ ਤੇ ਉਸ ਤੋਂ ਬਾਅਦ ਰਤਾ ਵੀ ਉਹਦੇ ਵਿਚੋਂ, ਛੇਕਾਂ ਦੇ ਵਿਚੋਂ ਦੁੱਧ ਨਹੀਂ ਸਿਮਿਆ। ਬੜੀ ਸ਼ਰਧਾ ਦੇ ਨਾਲ ਉਹਨੇ ਲੋਟਾ ਭਰ ਕੇ ਦੁੱਧ ਦਾ ਸਤਿਗੁਰਾਂ ਦੇ ਹੱਥਾਂ ਦੇ ਵਿਚ ਫੜਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਥੋੜਾ ਜਿਹਾ ਦੁੱਧ ਛਕਿਆ ਤੇ ਲੋਟਾ ਉਸੇ ਮਾਹੀ ਨੂੰ ਵਾਪਸ ਦੇ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਵਿਸ਼ਵੰਬਰ ਹੈ, ਸਰਵੰਬਰ ਹੈ। ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਲੈ ਇਹ ਲੋਟਾ ਤੂੰ ਹੀ ਰੱਖ ਲੈ, ਸਤਿਗੁਰਾਂ ਨੇ ਵਰਦਾਨ ਦਿੱਤਾ, ਤੂੰ ਰੱਜ ਕੇ ਖਾਵੇਂਗਾ। ਇਸ ਤਰ੍ਹਾਂ ਉਸ ਨੂੰ ਬਚਨ ਕੀਤਾ। ਸੰਪਾਦਕ ਜੀ ਲਿਖਦੇ ਨੇ ਕਿ ਐਸੀ ਸੁਣਨ ਦੇ ਵਿਚ ਗੱਲ ਆਈ ਹੈ, ਅਜੇ ਤੱਕ ਵੀ ਉਹ ਜਿਹੜਾ ਲੋਟਾ ਹੈ ਉਹ ਰਾਏ ਕੱਲੇ ਦੇ ਖਾਣ ਦੇ ਵਿਚ ਹੈ, ਅਜੇ ਤੱਕ ਮੌਜੂਦ ਹੈ। ਲੋਕੀ ਦੇਖਣ ਜਾਂਦੇ ਹਨ ਤੇ ਸੰਪਾਦਕ ਜੀ ਲਿਖਦੇ ਨੇ ਕਿ ਜਿਨ੍ਹਾਂ ਨੇ ਜਾ ਕੇ ਦੇਖਿਆ ਉਹ ਦੱਸਦੇ ਨੇ ਕਿ ਲੋਟਾ ਅਜੇ ਵੀ ਮੌਜੂਦ ਹੈ, ਜਿਹਦੇ ਵਿਚ ਪੂਰੇ ਦੇ ਪੂਰੇ ਛੇਕ ਨੇ। ਭਾਵ ਕੇ ਜਦੋਂ ਉਹਨੂੰ ਭਰਨਾ ਸ਼ੁਰੂ ਕਰੀਦਾ ਤੇ ਛੇਕਾਂ ਦੇ ਵਿਚ ਦੀ ਸਿਮਦਾ, ਜੋ ਵੀ ਉਹਦੇ ਵਿਚ ਭਰਿਆ ਜਾਵੇ, ਜੇ ਦੁੱਧ ਪਾਇਆ ਜਾਵੇ ਉਹ ਵੀ ਸਿਮਦਾ, ਜੇ ਪਾਣੀ ਪਾਇਆ ਜਾਵੇ ਉਹ ਵੀ ਸਿਮਦਾ। ਪਰ ਕਹਿੰਦੇ ਨੇ ਕਿ ਜਦੋਂ ਲੋਟਾ ਪੂਰਾ ਭਰ ਜਾਂਦਾ ਫਿਰ ਉਸ ਤੋਂ ਬਾਅਦ ਨਾ ਉਹਦੇ ਚੋਂ ਦੁੱਧ ਡੁੱਲਦਾ ਤੇ ਜੇਕਰ ਪਾਣੀ ਭਰਿਆ ਹੋਵੇ ਤੇ ਉਹ ਵੀ ਨਹੀਂ ਡੁੱਲਦਾ। ਇਹ ਸੰਪਾਦਕ ਜੀ ਨੇ ਇੱਕ ਸਾਖੀ ਦਾ ਵੱਖਰਾ ਬਿਆਨ ਕੀਤਾ ਜਿਹੜੀ ਕਿ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਨਹੀਂ ਕੀਤੀ। ਸੰਪਾਦਕ ਜੀ ਇੱਥੋਂ ਤੱਕ ਲਿਖਦੇ ਨੇ, ਅਜੇ ਤੱਕ ਵੀ ਉਹ ਲੋਟਾ ਮੌਜੂਦ ਹੈ, ਲੋਕੀ ਜਾ ਕੇ ਉਹਦਾ ਦਰਸ਼ਨ ਕਰਦੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਏ ਕੱਲੇ ਤੋਂ ਵਿਦਾ ਹੋਏ। ਦੀਨੇ ਦੇ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ।
ਜੰਗਲ ਦਿਸ਼ਾ ਬਦਨ ਕਰ ਚੱਲੇ, ਮੁੱਠਾ ਫਿਰੇ ਸੀਸ ਪਰ ਪਲੇ।
ਮਾਲਵੇ ਦੇ ਇਲਾਕੇ ਦੇ ਵੱਲ ਸਤਿਗੁਰੂ ਜੀ ਆਪਣਾ ਮੁਖੜਾ ਕਰਕੇ ਜਾ ਰਹੇ ਨੇ, ਮੁੱਠਾ ਸਿਰ ਦੇ ਉੱਤੇ ਮੋਰ ਦੇ ਖੰਭਾਂ ਦਾ ਫਿਰਦਾ ਜਾ ਰਿਹਾ, ਭਾਵ ਕੇ ਚੌਰ ਹੁੰਦਾ ਜਾਂਦਾ ਤੇ ਸਤਿਗੁਰੂ ਜੀ ਚਲੇ ਜਾਂਦੇ ਨੇ।
ਅਗ੍ਰਾਮ ਏਕ ਪੁਨ ਪਹੁੰਚੇ ਜਾਏ, ਬਦਰੀ ਤਰ ਤਰ ਪਲੰਗ ਟਕਾਏ।
ਅੱਗੇ ਇੱਕ ਪਿੰਡ ਆਇਆ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ। ਬੇਰੀ ਦਾ ਰੁੱਖ ਸੀ, ਉਸ ਰੁੱਖ ਦੇ ਥੱਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਲੰਗ ਨੂੰ ਟਿਕਾ ਲਿਆ।
ਕਾਰੇ ਉਹ ਸੁੱਚੇ ਤਾਂ ਫਿਰ ਕੁਛ ਪਾਏ, ਬਹੁਰ ਉਹ ਅੱਗੇ ਚੱਲਵੇ ਕਹੇ।
ਥੋੜਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਰਾਮ ਕੀਤਾ ਤੇ ਫਿਰ ਅੱਗੇ ਚਲੇ ਗਏ।
ਸਣੇ ਸਣੇ ਮਾਰਗ ਉਲਘੰਤੇ, ਜੰਗਲ ਦੇਸ਼ ਆਏ ਨਿਰੰਤੇ।
ਹੌਲੀ ਹੌਲੀ ਰਸਤਿਆਂ ਨੂੰ ਤੈਅ ਕਰਦੇ ਜਾ ਰਹੇ ਨੇ, ਮਾਲੇ ਦਾ ਇਲਾਕਾ ਲਾਗੇ ਤੋਂ ਲਾਗੇ ਆ ਰਿਹਾ।
ਏਕ ਨਿਸਾ ਬਸ ਗਏ ਅਗਾਰੀ, ਹਾਜੀ ਭੇਖ ਪਲੰਗ ਅਸ ਵਾਰੀ।
ਇੱਕ ਰਾਤ ਨੂੰ ਬਤੀਤ ਕਰਕੇ ਸਤਿਗੁਰੂ ਜੀ ਅੱਗੇ ਗਏ ਨੇ ਹਾਜੀਆਂ ਵਾਲਾ। ਸਤਿਗੁਰਾਂ ਨੇ ਭੇਖ ਧਾਰਨ ਕੀਤਾ ਹੋਇਆ ਤੇ ਪਲੰਗ ਦੀ ਸਵਾਰੀ ਕੀਤੀ ਹੋਈ ਹੈ।
ਸਨਮੁਖ ਸਿੰਘ ਮਿਲਿਓ ਇੱਕ ਆਏ, ਸ੍ਰੀ ਗੁਰ ਦੇਖਿਓ ਸੀਸ ਨਿਵਾਏ।
ਅੱਗੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਸਿੰਘ ਆਣ ਕੇ ਮਿਲ ਗਿਆ ਜਿਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਸਿਰ ਨਵਾਇਆ।
ਪਰ ਉਹ ਜ਼ੀਨ ਤਿਸ ਪਾਸ ਤੁਰੰਗਾ, ਦੀਰਗ ਚਾਲ ਚਪਲ ਬਲ ਸੰਗਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਿੰਘ ਮਿਲਿਆ ਹੈ ਉਹਦੇ ਕੋਲ ਇੱਕ ਘੋੜਾ ਹੈ ਜਿਹਦੇ ਉੱਤੇ ਉਹਨੇ ਪੂਰੀ ਵਧੀਆ ਕਾਠੀ ਕੱਸੀ ਹੋਈ ਹੈ। ਉਹ ਬਹੁਤ ਤਾਕਤ ਵਾਲਾ ਤੇ ਚੰਚਲ ਘੋੜਾ ਹੈ।
ਅਰਪਣ ਕਰਿਓ ਹੱਥ ਜੁਗ ਜੋਰੇ, ਸ੍ਰੀ ਪ੍ਰਭ ਤਵ ਅਰੋਹ ਕਰ ਕੋਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਜਿਹੜਾ ਸਿੰਘ ਘੋੜਾ ਲੈ ਕੇ ਆ ਰਿਹਾ ਸੀ ਉਹ ਘੋੜਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉਸ ਨੇ ਅਰਪਣ ਕਰ ਦਿੱਤਾ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਘੋੜੇ ਦੀ ਅਸਵਾਰੀ ਕੀਤੀ। ਇਸ ਤੋਂ ਇਲਾਵਾ ਇਸ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਉਹ ਵੀ ਮੈਂ ਤੁਹਾਡੇ ਚਰਨਾਂ ਦੇ ਵਿਚ ਪੇਸ਼ ਕਰਦਾ।
ਆਲਮਗੀਰ ਦੇ ਪਾਸ ਜਾ ਗਏ ਗੁਰਜੀ, ਜਿਨ੍ਹਾਂ ਦਰਸ ਕੀਤੇ ਬੇੜੇ ਪਾਰ ਹੋਏ। ਘੋੜੇ ਲਈ ਨਿਗਾਹੀਆ
ਸਿੰਘ ਜਾਂਦਾ ਸਤ ਗੁਰਾਂ ਦੇ ਅੱਗੋਂ ਦੀਦਾਰ ਹੋਏ। ਚੰਗੀ ਤਰ੍ਹਾਂ ਪਛਾਣ ਕਰ ਲਈ ਉਸਨੇ ਪਿਓ ਪੁੱਤਰ ਉਹ ਖੁਸ਼ੀ ਅਪਾਰ ਹੋਏ। ਬੀਤੇ ਸੁਣ ਕੇ ਫੇਰ ਪ੍ਰਸੰਗ ਸਾਰੇ ਦੋਵੇਂ ਸਿਦਕੀ ਬੜੇ ਦੁਖਿਆਰ ਹੋਏ। ਘੋੜੇ ਵੇਚਣ ਚੱਲਿਆ ਗੁਰੂ ਜੀ ਮੈਂ ਇਹਨਾਂ ਵਿੱਚੋਂ ਜਿਹੜਾ ਦਰਕਾਰ ਹੋਏ। ਆਪ ਲੈ ਲਵੋ ਮੰਜਾ ਛੱਡ ਦਿਓ ਸਾਥੋਂ ਦੁੱਖ ਨਾ ਇਹ ਸਹਾਰ ਹੋਏ। ਗੁਰਾਂ ਘੋੜਾ ਕੁਮੈਤ ਪਸੰਦ ਕੀਤਾ ਭੇਟਾ ਕਰਿਓ ਖੁਸ਼ੀ ਬਿਸਿਆਰ ਹੋਏ। ਮੰਜਾ ਛੱਡ ਦਿੱਤਾ ਕਰਤਾਰ ਸਿੰਘਾ ਚੱਲੇ ਘੋੜੇ ਉੱਤੇ ਅਸਵਾਰ ਹੋਏ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਅਨੁਸਾਰ ਨਗਾਹੀਆ ਸੀ ਜਿਹੜਾ ਕਿ ਬਹੁਤੇ ਸਾਰੇ ਘੋੜਿਆਂ ਨੂੰ ਵੇਚਣ ਦੇ ਵਾਸਤੇ ਲੈ ਕੇ ਜਾ ਰਿਹਾ ਸੀ। ਅਰਜ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਜਿਹੜਾ ਘੋੜਾ ਤੁਹਾਨੂੰ ਪਸੰਦ ਹੈ ਉਹ ਲੈ ਕੇ ਉਹਦੀ ਸਵਾਰੀ ਕਰੋ। ਕਵੀ ਕਰਤਾਰ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰਾਂ ਨੇ ਘੋੜਾ ਲਿਆ ਜਿਸ ਘੋੜੇ ਦਾ ਨਾਮ ਸੀ ਕੁਮੈਤ। ਕੁਮੈਤ ਘੋੜੇ ਦਾ ਅੱਗੇ ਵੀ ਬਹੁਤ ਵਾਰੀ ਇਤਿਹਾਸ ਦੇ ਵਿੱਚ ਅੱਗੇ ਵੀ ਜ਼ਿਕਰ ਆਵੇਗਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜਾ ਲਿਆ ਤੇ ਪਲੰਗ ਦੀ ਅਸਵਾਰੀ ਨੂੰ ਛੱਡ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਅਸਵਾਰੀ ਕੀਤੀ, ਅੱਗੇ ਨੂੰ ਚੱਲ ਪਏ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।